सतनाम श्री वाहे गुरु साहिब जी सोरठ महला पहला चौतुके माए बाप को बेटा निका ससुर चतुर जवाई बाल कन्या कौ बाप प्यारा भाई कौ अत भाई माए बाप को बेटा निका ससुर चतुर जवाई बाल कन्या कौ बाप प्यारा भाई कौ अत भाई हुकुम भया बाहर कर छोड़या खिन मह पई पराई नाम दान इशनान ना मन मुख तित तन धूड़ तुमाई मन मानया नाम सखाई पाए परो गुर कै बलहार जिन साची बूझ बुझाई मन मानया नाम सखाई पाए परो गुर कै बलहार जिन साची बूझ बुझाई वाहिगुरु जी का खालसा वाहिगुरु जी की फतेह।
परम सन्मान योग सतगुरां दी साजी निवाजी गुरु रूप गुरु प्यारी साध संगत जी वडभागे हां जो हर रोज दी तरह सतगुरां दी पावन पवित्र हजूरी अंदर बैठ के अते वख वख चैनलां दे मीडिया दे माध्यम राही घरां विच देशां विदेशां विच बैठ के अपनी सुरत नूं सचखंड श्री हरिमंदर साहिब श्री दरबार साहिब विखे जोड़ के ध्यान ला के बड़े प्यार सत्कार सहित बैठे हाँ। सतगुरु जी की बख्शिश होई जो अमृत वेले सचखंड श्री हरिमंदर साहिब श्री दरबार साहिब जी तो सतगुरां ने पावन पवित्र मुख वाक बख्शिश किते ने सो हर रोज की मर्यादा के मुताबक गुरुद्वारा मंजी साहब दीवान अस्थान विखे जिथे आए हुए मुख वाक दी विचार सतगुरु जी दे घर दे प्रचारक सिंह साहिबान आप जी नूं सरवण करवाउंदे ने आओ जिथे जिथे भी जुड़ के बैठे हां तमाम दुनियावी फुरनियां नूं पासे रख के अपनी सुरत नूं गुरु दे शब्द नाल जोड़िए। अज दा दिन जिथे आपां सतगुरां दे पवित्र मुख वाक दी विचार सरवण करनी है उथे बटाले दी धरती ते गुरु नानक देव महाराज सचे पातशाह जी दा विआह पुरब उह संगतां बड़ी चढ़दी कला नाल मना रहीआं ने कुझ क विचारां आपां सतगुरु जी दे विआह पुरब दे संबंध विच जां ग्रिस्त धर्म दी साडे धर्म विच की महानता है इहदी प्रथाई वी सांझीआं करांगे। पर सब तों पहलां आए हुए मुख वाक दी विचार सरवण करिए अदब ते सत्कार सहित सारी संगत आखो सतनाम श्री वाहे गुरु साहिब जी।
सतनाम श्री वाहे गुरु साहिब जी। सोरठ महला पहला।
सात संगत धन गुरु ग्रंथ साहिब सचे पातशाह जी दे पावन अंग 596 ਦੇ ਉੱਤੇ ਅੱਜ ਦਾ ਪਾਵਨ ਪਵਿੱਤਰ ਹੁਕਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਹੈ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਚਨ ਹੈ। ਚਾਰ ਪਦਿਆਂ ਵਾਲਾ ਇਹ ਸ਼ਬਦ ਹੈ। ਤੋ ਆਓ ਇਸ ਸ਼ਬਦ ਵਿੱਚ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ, ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਮਾਏ ਬਾਪ ਕੋ ਬੇਟਾ ਨੀਕਾ, ਸਸੁਰਾ ਚਤੁਰ ਜਵਾਈ।
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਸੰਸਾਰ ਤੇ ਆਇਆ ਤੇ ਉਹਨੂੰ ਕੁਝ ਰਿਸ਼ਤੇ ਮਿਲੇ। ਸਤ ਸੰਗਤ ਜੀ, ਪਰਮਾਤਮਾ ਜਦੋਂ ਪੈਦਾ ਕਰਦਾ ਹੈ ਉਹ ਮਰਦ ਨੂੰ ਪੈਦਾ ਕਰਦਾ ਹੈ, ਇਸਤਰੀ ਨੂੰ ਪੈਦਾ ਕਰਦਾ ਹੈ। ਤੇ ਜਿਹੜੇ ਵਿਦਵਾਨ ਮਹਾਂਪੁਰਸ਼ ਨੇ ਉਹਨਾਂ ਦਾ ਮੰਨਣਾ ਹੈ ਵੀ ਅੱਗੋਂ ਜਿਹੜਾ ਸਾਡਾ ਰਿਸ਼ਤਾ ਬਣਦਾ ਹੈ ਸੰਯੋਗ ਦੇ ਵਿੱਚ ਬਣਦਾ ਹੈ। ਸਤਿਗੁਰੂ ਨੇ ਬਾਣੀ 'ਚ ਇਸ ਗੱਲ ਤੇ ਮੋਹਰ ਵੀ ਲਾਈ ਹੈ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਕਿ ਇਹ ਜਿਹੜੇ ਰਿਸ਼ਤੇ ਨੇ ਨਾ, ਵੱਡਾ ਹੋ ਕੇ ਕੋਈ ਕਿਸੇ ਦੀ ਮਾਂ ਬਣਿਆ, ਕੋਈ ਕਿਸੇ ਦਾ ਪੁੱਤਰ ਬਣਿਆ, ਕੋਈ ਕਿਸੇ ਦਾ ਪਿਤਾ ਬਣਿਆ, ਕੋਈ ਕਿਸੇ ਦੀ ਧੀ ਬਣੀ, ਕੋਈ ਕਿਸੇ ਦਾ ਪਤੀ ਤੇ ਕੋਈ ਕਿਸੇ ਦੀ ਪਤਨੀ ਬਣੀ। ਇਹ ਰਿਸ਼ਤੇ ਰੱਬ ਜੋੜਦਾ ਹੈ, ਜਿਹਨੂੰ ਸੰਯੋਗ ਕਿਹਾ ਜਾਂਦਾ ਹੈ। ਗੁਰਬਾਣੀ ਨੇ ਇਸ ਗੱਲ ਤੇ ਮੋਹਰ ਲਾਈ ਹੈ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਵੀ ਜਿਹੜਾ ਇੱਕ ਦੂਜੇ ਨੂੰ ਰਿਸ਼ਤਾ ਮਿਲਿਆ ਨਾ, ਇਹ ਵਾਹਿਗੁਰੂ ਜੀ ਦੇ ਸੰਬੰਧ ਦੇ ਵਿੱਚ ਹੀ ਮਿਲਿਆ ਹੋਇਆ, ਉਹਦੇ ਹੁਕਮ ਚ ਮਿਲਿਆ। ਇਹੀ ਕਾਰਨ ਹੈ ਜਿੰਨਾ ਸਮਾਂ ਸਾਡੀ ਸੰਸਾਰ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਸੰਯੋਗ ਸ਼ਬਦ ਵਿੱਚ ਸੀ, ਉਦੋਂ ਰਿਸ਼ਤੇ ਮਜ਼ਬੂਤ ਸਨ। ਕਈ ਦੁੱਖ ਸੁੱਖ ਚੱਲਦੀ ਜ਼ਿੰਦਗੀ ਚ ਆਉਣੇ, ਝਗੜਾ ਵੀ ਹੋ ਜਾਣਾ, ਪਰ ਲੋਕਾਂ ਦੇ ਦਿਲ ਫਰਾਖ ਸਨ, ਸਹਿਣਸ਼ੀਲਤਾ ਬੜੀ ਸੀ। ਤੇ ਇੱਕੇ ਗੱਲ ਨਾਲ ਹੀ ਰਿਸ਼ਤਾ ਨਿਭ ਜਾਣਾ ਵੀ ਵਾਹਿਗੁਰੂ ਨੇ ਮੇਰਾ ਇੱਥੇ ਸੰਯੋਗ ਲਿਖਿਆ। ਤੇ ਜਦੋਂ ਸਾਡੀ ਨਵੀਂ ਪੀੜ੍ਹੀ ਨੇ ਕਿਹਾ ਨਾ ਵੀ ਅਸੀਂ ਤਾਂ ਪੜ੍ਹ ਲਿਖ ਗਏ ਹਾਂ, ਮਾਡਰਨਤਾ ਤੇ ਆਧੁਨਿਕਤਾ ਦੇ ਯੁੱਗ ਵਿੱਚ ਜਦੋਂ ਅਸੀਂ ਵਾਰ ਵਾਰ ਆਪਣੇ ਹੱਕਾਂ ਦੀ ਗੱਲ ਕੀਤੀ, ਬਾਹਾਂ ਮਾਰ ਮਾਰ ਕੇ ਇਹ ਕਿਹਾ ਵੀ ਅਸੀਂ ਬਰਾਬਰ ਹਾਂ, ਬਰਾਬਰ ਤਾਂ ਹੈ ਇਹ ਚ ਕੋਈ ਦੋਰਾਵਾਂ ਨਹੀਂ, ਪਰ ਕਈ ਵਾਰ ਇਸ ਮਾਡਰਨ ਸਿਸਟਮ ਦੇ ਵਿੱਚ ਸਾਡੇ ਨਵੇਂ ਬੱਚੇ ਉਹ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ ਵੀ ਜਿਹੜੇ ਰਿਸ਼ਤੇ ਨੇ ਇਹਨਾਂ ਦੀ ਕਦਰ ਕੀ। ਸੰਯੋਗ ਸ਼ਬਦ ਦੇ ਵਿੱਚੋਂ ਵਿਸ਼ਵਾਸ ਘਟ ਗਿਆ ਤੇ ਰਿਸ਼ਤੇ ਟੁੱਟਣੇ ਸ਼ੁਰੂ ਹੋ ਗਏ, ਤਰੇੜਾਂ ਪੈ ਗਈਆਂ ਰਿਸ਼ਤਿਆਂ ਚ। ਅੱਜ ਕੋਰਟ ਕਚਹਿਰੀਆਂ ਭਰੇ ਪਏ ਨੇ, ਵੂਮੈਨ ਸੈੱਲ ਭਰੇ ਪਏ ਨੇ, ਬੜਾ ਔਖਾ ਹੋ ਜਾਂਦਾ ਹੈ। ਵਿਦੇਸ਼ਾਂ ਚ ਇਹ ਬਿਮਾਰੀ ਹੋਰ ਵੱਧ ਗਈ। ਇੱਕ ਗੱਲ ਮੈਂ ਬੜੀ ਬੇਬਾਕੀ ਨਾਲ ਕਹਿਣੀ ਚਾਹੁੰਦਾ ਸਾਧ ਸੰਗਤ, ਦੁਨੀਆਂ ਦਾ ਇੱਕੋ ਇੱਕ ਧਰਮ ਹੈ ਸਿੱਖ ਧਰਮ, ਜਿਹਦੇ ਵਿੱਚ ਤਲਾਕ ਨਹੀਂ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਭ ਕੁਝ ਮੰਨ ਕੇ ਜਿਸ ਗੁਰੂ ਦੇ ਦੁਆਲੇ ਚਾਰ ਫੇਰੇ ਲਏ, ਪਰਕਰਮਾ ਲਈਆਂ, ਤੇ ਸਾਧ ਸੰਗਤ ਗੁਰੂ ਨਾਲ ਵਾਅਦਾ ਕੀਤਾ ਵੀ ਅਸੀਂ ਇੱਕ ਦੂਜੇ ਦਾ ਦੁੱਖ ਸੁੱਖ ਦੇ ਵਿੱਚ ਸਾਥ ਨਿਭਾਵਾਂਗੇ। ਅੱਜ ਸਾਡੇ 'ਚ ਇਹ ਬਿਮਾਰੀ ਆ ਗਈ, ਤੁਸੀਂ ਵੇਖੋ ਸਾਡਾ ਸਮਾਜ ਵਿੱਚ ਅੱਜ ਬਣ ਕੀ ਰਿਹਾ, ਕਿੱਥੇ ਖੜ ਗਏ ਅਸੀਂ, ਸਾਡੀਆਂ ਬੱਚੀਆਂ 'ਚ ਸਹਿਣਸ਼ੀਲਤਾ ਨਹੀਂ ਰਹੀ, ਸਾਡੇ ਬੱਚਿਆਂ 'ਚ ਸਬਰ ਨਹੀਂ ਰਿਹਾ। ਇੱਕ ਗੱਲ ਯਾਦ ਰੱਖਣੀ, ਸੰਯੋਗ ਸ਼ਬਦ ਦੇ ਵਿੱਚ ਵਿਸ਼ਵਾਸ ਹਰ ਬੱਚੇ ਬੱਚੀ ਨੂੰ ਰੱਖਣਾ ਚਾਹੀਦਾ। ਦੁਨੀਆਂ ਦਾ ਹਰ ਰਿਸ਼ਤਾ ਗੁਰਬਾਣੀ ਕਹਿੰਦੀ ਸੰਯੋਗ ਵਿੱਚ ਹੈ, ਐਵੇਂ ਨਹੀਂ ਇਹ ਰਿਸ਼ਤੇ ਬਣੇ। ਸਭਨਾ ਕੋ ਸੰਬੰਧ ਹਰ ਕਰ ਦੀਏ। ਸਾਡੇ ਸਮਾਜ ਨੇ ਖੇਡ ਬਣਾ ਲਈ, ਅੱਜ ਆਨੰਦ ਕਾਰਜ ਹੋ ਰਿਹਾ ਹੈ, ਥੋੜੇ ਦਿਨਾਂ ਨੂੰ ਤਲਾਕ ਹੋ ਰਿਹਾ ਹੈ। ਇਹ ਦੁਨੀਆਂ ਦਾ ਇੱਕੋ ਇੱਕ ਧਰਮ ਹੈ ਜਿਸ ਧਰਮ ਦੇ ਵਿੱਚ ਤਲਾਕ ਸ਼ਬਦ ਹੈ ਹੀ ਨਹੀਂ। ਇਹ ਗੱਲ ਸਾਨੂੰ ਅੱਜ ਸਮਝਣੀ ਪਵੇਗੀ। ਖੈਰ, ਅੱਜ ਆਪਣਾ ਵਿਸ਼ਾ ਨਹੀਂ ਹੈ। ਤੋ ਜਦੋਂ ਫਿਰ ਰਿਸ਼ਤੇ ਮਿਲੇ ਨਾ, ਰਿਸ਼ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹਨਾਂ ਰਿਸ਼ਤਿਆਂ ਦੇ ਵਿੱਚ ਮਨੁੱਖ ਜੰਮਿਆ ਪਲਿਆ ਜਵਾਨ ਹੋਇਆ ਤੇ ਇੱਕ ਦਿਨ ਸੰਸਾਰ ਤੋਂ ਪੱਲੇ ਨਾਮ ਨਾ ਹੋਣ ਕਰਕੇ ਜ਼ਿੰਦਗੀ ਦੀ ਜਿਹੜੀ ਬਾਜੀ ਸੀ ਇਹ ਹਾਰ ਕੇ ਤੁਰ ਗਿਆ ਤੇ ਹਾਰੇ ਹੋਏ ਮਨੁੱਖ ਨੂੰ ਸਤਿਗੁਰੂ ਜੀ ਬਾਣੀ ਦੇ ਵਿੱਚ ਕੁਝ ਉਪਦੇਸ਼ ਦੇ ਰਹੇ ਨੇ, ਉਪਦੇਸ਼ ਸਾਨੂੰ ਦੇ ਰਹੇ ਨੇ। ਤੇ ਉਦਾਹਰਨ ਜਿਹੜਾ ਬੰਦਾ ਜ਼ਿੰਦਗੀ ਦੀ ਬਾਜੀ ਹਾਰ ਕੇ ਗਿਆ ਨਾ, ਉਹਦੀ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਤੋ ਸਾਹਿਬ ਜੀ ਕਹਿੰਦੇ ਨੇ ਮਾਏ ਬਾਪ ਕੋ ਬੇਟਾ ਨੀਕਾ, ਕਿ ਜਿਹੜਾ ਮਨੁੱਖ ਹੈ ਇਹ ਕਦੀ ਤੇ ਆਪਣੇ ਬੱਚਿਆਂ ਦਾ ਮਾਂ ਬਾਪ ਦਾ ਸਿਆਣਾ ਪੁੱਤਰ ਬਣਦਾ ਹੈ, ਸੰਸਾਰ ਤੇ ਇਹਨੂੰ ਪੁੱਤਰ ਦਾ ਰਿਸ਼ਤਾ ਮਿਲਿਆ, ਸਸੁਰੇ ਚਤਰ ਜਵਾਈ, ਤੇ ਕਿਤੇ ਰਿਸ਼ਤਾ ਇਹਨੂੰ ਮਿਲਿਆ ਦਮਾਦ ਦਾ, ਸੱਸ ਸਹੁਰੇ ਦਾ ਇਹ ਸਿਆਣਾ ਦਮਾਦ ਬਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕੁਝ ਸੰਸਾਰ ਤੇ ਰਿਸ਼ਤੇ ਹਨ।
ਬਾਲ ਕੰਨਿਆ ਕਉ ਬਾਪ ਪਿਆਰਾ, ਭਾਈ ਕਉ ਅਤ ਭਾਈ।
ਕਦੇ ਫਿਰ ਬੱਚਿਆਂ ਦਾ ਬਾਪ ਬਣਿਆ, ਇਹਨੂੰ ਬਾਪ ਦਾ ਰਿਸ਼ਤਾ ਮਿਲਿਆ, ਤੇ ਕਦੇ ਆਪਣੇ ਭਰਾ ਦਾ ਭਰਾ ਬਣਿਆ, ਭਾਈ ਕਉ ਅਤ ਭਾਈ। ਸਾਧ ਸੰਗਤ, ਭਰਾ ਨੂੰ ਭਰਾ ਪਿਆਰਾ ਲੱਗਦਾ ਹੈ, ਸੱਸ ਨੂੰ ਸਹੁਰੇ ਨੂੰ ਦਮਾਦ ਪਿਆਰਾ ਲੱਗਦਾ ਹੈ, ਇੱਕ ਬਾਪ ਨੂੰ ਆਪਣੇ ਬੱਚੇ ਪਿਆਰੇ ਲੱਗਦੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਝ ਰਿਸ਼ਤੇ ਨੇ, ਇਹ ਰਿਸ਼ਤੇ ਜਿਹੜੇ ਨੇ ਸੰਸਾਰ ਦੇ ਉੱਤੇ ਮਿਲੇ, ਤੇ ਜਿਹੜਾ ਮਨੁੱਖ ਸੀ ਉਹ ਇਹਨਾਂ ਰਿਸ਼ਤਿਆਂ ਚ ਇੰਨਾ ਕੁ ਖੁੱਬ ਗਿਆ, ਇੰਨਾ ਕੁ ਖੁੱਬ ਗਿਆ ਕਿ ਉਹਨੂੰ ਰੱਬ ਦੇ ਨਾਮ ਤੋਂ ਵੀ ਇਹ ਰਿਸ਼ਤੇ ਪਿਆਰੇ ਲੱਗਣ ਲੱਗ ਪਏ। ਰਿਸ਼ਤੇ ਮਾੜੇ ਨਹੀਂ ਹੈ, ਗ੍ਰਿਸਤ ਮਾੜੀ ਨਹੀਂ ਹੈ, ਸਾਡੇ ਗੁਰੂ ਸਾਹਿਬ ਦੇ ਵੀ ਰਿਸ਼ਤੇਦਾਰ ਸੀ, ਗੁਰੂ ਸਾਹਿਬ ਦੇ ਵੀ ਸਿੱਖ ਸੀ, ਗੁਰੂ ਸਾਹਿਬ ਵੀ ਗ੍ਰਿਸਤੀ ਸਨ, ਧੀਆਂ ਪੁੱਤਰ ਸੀ, ਮਾਤਾ ਪਿਤਾ ਸੀ। ਪਰ ਜਿੱਥੇ ਰੱਬ ਦੇ ਨਾਮ ਦੀ ਗੱਲ ਆਈ, ਜਿੱਥੇ ਧਰਮ ਦੀ ਗੱਲ ਆਈ, ਉੱਥੇ ਸਾਧ ਸੰਗਤ ਨਾਮ ਨੂੰ ਤੇ ਧਰਮ ਨੂੰ ਪਹਿਲ ਦਿੱਤੀ। ਪਰ ਜਿਹੜਾ ਬੰਦਾ ਇਹਨਾਂ ਰਿਸ਼ਤਿਆਂ ਚ ਇੰਨਾ ਕੁ ਖੁੱਬ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਨਾਮ ਭੁੱਲ ਗਿਆ, ਗੁਰੂ ਦਾ ਘਰ ਭੁੱਲ ਗਿਆ, ਸੇਵਾ ਭੁੱਲ ਗਈ, ਤੋ ਉਸ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਦਿਨ ਆਇਆ ਕਿ ਇਹ ਜਿਹੜਾ ਮਨੁੱਖ ਸੀ ਇਹਨੂੰ ਇਹ ਸਾਰੇ ਰਿਸ਼ਤੇ ਨਾਤੇ ਛੱਡ ਕੇ ਸੰਸਾਰ ਤੋਂ ਕੂਚ ਕਰਨਾ ਪਿਆ।
ਹੁਕਮ ਪਿਆ ਬਾਹਰ ਕਰ ਛੋੜਿਆ, ਖਿਨ ਮਹਿ ਪਈ ਪਰਾਈ।
ਜਦੋਂ ਹੁਕਮ ਆ ਗਿਆ ਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਹੁਕਮ ਭਇਆ, ਜਦੋਂ ਉਹਦਾ ਹੁਕਮ ਆ ਗਿਆ, ਬਾਹਰ ਘਰ ਛੋੜਿਆ, ਕਹਿੰਦੇ ਫਿਰ ਘਰ ਨੂੰ ਛੱਡ ਦਿੱਤਾ, ਰਿਸ਼ਤੇ ਨਾਤੇ ਵੀ ਸਭ ਛੁੱਟ ਗਏ। ਖਿਨ ਮੈਂ ਭਈ ਪਰਾਈ, ਤੇ ਇੱਕ ਖਿਨ ਦੇ ਵਿੱਚ ਜਿਹੜਾ ਮਨੁੱਖ ਸੀ ਸਾਧ ਸੰਗਤ ਤੋਂ ਪਰਾਇਆ ਹੋ ਗਿਆ, ਜਿਹਨੂੰ ਕਹਿੰਦੇ ਸੀ ਮੇਰਾ ਹੈ, ਜਿਹਨੂੰ ਕਹਿੰਦੇ ਸੀ ਮੇਰਾ ਦਮਾਦ ਹੈ, ਜਿਹਨੂੰ ਕਹਿੰਦੇ ਮੇਰਾ ਪਿਤਾ ਹੈ, ਜਿਹਨੂੰ ਕਹਿੰਦੇ ਮੇਰਾ ਪੁੱਤਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸੰਸਾਰੀ ਰਿਸ਼ਤਿਆਂ ਵਿੱਚ ਬੱਝੇ ਹੋਏ ਮਨੁੱਖ, ਇਹਨਾਂ ਰਿਸ਼ਤਿਆਂ ਨੂੰ ਹੀ ਸਭ ਕੁਝ ਸਮਝਣ ਵਾਲੇ ਮਨੁੱਖ, ਇੱਕ ਗੱਲ ਯਾਦ ਰੱਖੀ, ਜਦੋਂ ਵਾਹਿਗੁਰੂ ਜੀ ਦਾ ਹੁਕਮ ਆ ਗਿਆ ਨਾ, ਤੇ ਇੱਕ ਖਿਨ ਦੇ ਵਿੱਚ ਇਹ ਫਿਰ ਤੂੰ ਪਰਾਏ ਹੋ ਜਾਣਾ ਹੈ, ਇਹਨਾਂ ਰਿਸ਼ਤਿਆਂ ਵਾਸਤੇ ਤੂੰ ਆਪਣਾਪਨ ਨਹੀਂ ਤੇਰੇ ਚ ਰਹਿ ਜਾਣਾ, ਪਰਾਏ ਹੋ ਜਾਣਾ ਹੈ।
ਨਾਮ ਦਾਨ ਇਸ਼ਨਾਨ ਨਾ ਮਨ ਮੁਖ, ਤਿਤ ਤਨ ਧੂੜ ਤੁਮਾਈ।
ਤੇ ਸਾਹਿਬ ਜੀ ਕਹਿੰਦੇ ਫਿਰ ਤੈਨੂੰ ਖੁਆਰੀ ਮਿਲੀ, ਧੂੜ ਤੁਮਾਈ ਦਾ ਅਰਥ ਹੁੰਦਾ ਖੇ ਖੁਆਰੀ। ਸਾਧ ਸੰਗਤ, ਕਿਉਂ ਖੁਆਰੀ ਮਿਲੀ ਭਲਾ ਪਰਲੋਕ ਵਿੱਚ, ਕਿਉਂ ਮਾਣ ਨਹੀਂ ਮਿਲਿਆ, ਇੱਜ਼ਤ ਨਹੀਂ ਮਿਲੀ? ਉਹਦਾ ਕਾਰਨ ਹੈ ਕਿ ਨਾ ਤੂੰ ਨਾਮ ਜਪਿਆ, ਦਾਨ ਤੋਂ ਭਾਵ ਹੈ ਸੇਵਾ, ਨਾ ਤੂੰ ਸੇਵਾ ਕੀਤੀ, ਤੇ ਇਸ਼ਨਾਨ ਤੋਂ ਭਾਵ ਹੈ ਕਿ ਸਾਧ ਸੰਗਤ ਜੀ ਅੰਤਰ ਆਤਮਿਕ ਤੌਰ ਤੇ ਵਿਕਾਰਾਂ ਤੋਂ ਰਹਿਤ ਜੀਵਨ ਹੋ ਜਾਣਾ। ਇੱਕ ਬਾਰੀ ਇਸ਼ਨਾਨ, ਉਹਦੀ ਵੀ ਬੜੀ ਵੱਡੀ ਮਾਨਤਾ ਹੈ। ਤੋ ਇੱਕ ਇਸ਼ਨਾਨ ਹੈ ਜਿਹੜਾ ਅਸੀਂ ਬਾਣੀ ਦੇ ਵਿੱਚ ਚੁੱਭੀ ਲਾ ਕੇ ਕਰਦੇ ਹਾਂ। ਸਾਧ ਸੰਗਤ, ਜੀਵਨ ਬਾਣੀ ਮੁਤਾਬਕ ਨਹੀਂ ਬਣਾਇਆ, ਸੇਵਾ ਨਹੀਂ ਕੀਤੀ, ਤੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਾਮ ਨਹੀਂ ਜਪਿਆ, ਤੇ ਇਹ ਤਿੰਨ ਚੀਜ਼ਾਂ ਤੇਰੇ ਕੋਲ ਨਾ ਹੋਣ ਕਰਕੇ ਨਾ ਫਿਰ ਤੈਨੂੰ ਦੁਨੀਆਂ ਦੇ ਅੰਦਰ ਤੇ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ ਖੁਆਰੀ ਝੱਲਣੀ ਪਈ ਹੈ।
ਮਨ ਮਾਨਿਆ ਨਾਮ ਸਿਖਾਈ।
ਤੋਂ ਕਹਿੰਦੇ ਜਿਹਦਾ ਮਨ ਵਾਹਿਗੁਰੂ ਜੀ ਦੀ ਸੁਰਤ ਵਿੱਚ ਜੁੜ ਜਾਂਦਾ ਹੈ ਨਾ ਸਾਧ ਸੰਗਤ, ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਫਿਰ ਇਸ ਗੱਲ ਦੀ ਸਮਝ ਪੈ ਜਾਂਦੀ ਕਿ ਮੇਰਾ ਅਸਲੀ ਸਾਥੀ, ਮੇਰਾ ਅਸਲੀ ਮਿੱਤਰ ਕੌਣ ਹੈ। ਉਹ ਕੇਵਲ ਇੱਕੋ ਹੀ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਪਰ ਇਹ ਮਿੱਤਰ ਬਣਾਉਂਦਾ ਕੌਣ ਹੈ ਅਕਾਲ ਪੁਰਖ ਨੂੰ, ਅਕਾਲ ਪੁਰਖ ਨਾਲ ਸਾਂਝ ਬਣਾਉਂਦਾ ਕੌਣ ਹੈ? ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਿਹਦਾ ਮਨ ਉਸ ਪਰਮਾਤਮਾ ਵਾਹਿਗੁਰੂ ਦੀ ਬਾਣੀ ਵਿੱਚ, ਉਹਦੇ ਸ਼ਬਦ ਵਿੱਚ ਜੁੜ ਜਾਂਦਾ ਹੈ।
ਪਾਏ ਪਰੋ ਗੁਰ ਕੈ ਬਲਹਾਰੈ ਜਿਨ ਸਾਚੀ ਬੂਝ ਬੁਝਾਈ।
ਮਹਾਰਾਜ ਕਹਿੰਦੇ ਮੈਂ ਆਪਣੇ ਗੁਰੂ ਦੇ ਚਰਨੀ ਲੱਗਾ, ਮਹਾਰਾਜ ਮੇਰੇ ਤੇ ਕਿਰਪਾ ਕਰ। ਕਿਉਂ? ਕਿਉਂਕਿ ਗੁਰੂ ਨੇ ਮੈਨੂੰ ਇਹ ਸੱਚ ਸਮਝਾ ਦਿੱਤਾ, ਉਹਨੇ ਮੈਨੂੰ ਦੱਸ ਦਿੱਤਾ, ਗੁਰੂ ਨੇ ਇਹ ਸਿੱਖਿਆ ਦੇ ਦਿੱਤੀ ਵੀ ਜੇ ਨਾਲ ਕਿਸੇ ਨੇ ਜਾਣਾ ਹੈ ਤੇ ਉਹ ਇੱਕੋ ਹੀ ਹੈ, ਨਾਮ ਧਨ ਤੇਰੇ ਕੀਤੇ ਹੋਏ ਚੰਗੇ ਕਰਮ। ਆਪਾਂ ਬਾਣੀ ਚ ਪੜ੍ਹਦੇ ਹਾਂ ਜਿਹੜਾ ਨਾਮ ਰੂਪੀ ਧਨ ਹੈ ਨਾ, ਜਿਹਦੇ ਕੋਲ ਇਹ ਖਜ਼ਾਨਾ ਹੋਵੇ ਉਹਦੀ ਜ਼ਿੰਦਗੀ ਚ ਕਦੇ ਕਿਸੇ ਕਿਸਮ ਦੀ ਕਮੀ ਨਹੀਂ ਆਉਂਦੀ। ਸਾਧ ਸੰਗਤ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਕਹਿੰਦੇ ਪੂਰੇ ਸਤਿਗੁਰ ਦੀਆ ਦਿਖਾਏ। ਪਰ ਨਾਮ ਦੇ ਨਾਲ ਜੋੜਦਾ ਸਤਿਗੁਰੂ ਹੈ, ਪੂਰਾ ਸਤਿਗੁਰੂ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੇ ਪੂਰੇ ਸਤਿਗੁਰੂ ਤੋਂ ਬਲਿਹਾਰ ਜਾਣਾ, ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਵੀ ਮੈਨੂੰ ਇਹ ਸੋਝੀ ਕਰਵਾ ਦਿੱਤੀ ਵੀ ਅਸਲ ਦੇ ਵਿੱਚ ਜੇ ਸਾਡਾ ਕੋਈ ਮਿੱਤਰ ਹੈ, ਸਾਡਾ ਕੋਈ ਸਾਥੀ ਹੈ, ਤੇ ਉਹ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਹੈ। ਇਹ ਵਿਸ਼ਰਾਮ ਦੇ ਕੇ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਹਨ।
ਜਗ ਸੋ ਝੂਠ ਪ੍ਰੀਤ ਮਨ ਵਿਦਿਆ ਜਨ ਸੋ ਵਾਦ ਰਚਾਈ।
ਪਰ ਕਹਿੰਦੇ ਮਨਮੁਖ ਵਿਅਕਤੀ ਦੇ ਇਹ ਹਾਲਾਤ ਨੇ ਕਿ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ, ਜਿਹੜੀ ਝੂਠੀ ਪ੍ਰੀਤ ਹੈ ਨਾ ਉਹ ਸੰਸਾਰ ਨਾਲ ਇਹਨੇ ਪਾਈ ਹੋਈ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਸਾਹਿਬ ਕਹਿੰਦੇ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਗੋਇਲ ਕਹਿੰਦੇ ਨੇ ਚਾਰ ਗਨ ਦਰਿਆਵਾਂ ਦੇ ਕੰਢੇ ਤੇ ਔੜ ਦੇ ਦਿਨਾਂ ਚ ਜਿੱਥੇ ਹਰਿਆ ਹਰਿਆ ਘਾਹ ਦਿਸਦਾ ਨਾ, ਇਹਨੂੰ ਬਾਣੀ ਚ ਗੋਇਲ ਲਿਖਿਆ। ਤੇ ਗੋਇਲੀ ਕਹਿੰਦੇ ਗੁੱਜਰ ਨੂੰ, ਗੁੱਜਰ ਦੀ ਉਦਾਹਰਨ ਤਾਂ ਦਿੱਤੀ ਵੀ ਗੁੱਜਰ ਕੋ ਮਾਲ ਡੰਗਰ ਹੁੰਦਾ ਹੈ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਗੁੱਜਰ ਮਾਲ ਡੰਗਰ ਲੈ ਕੇ ਔੜ ਦੇ ਦਿਨਾਂ ਚ ਦਰਿਆ ਦੇ ਕੰਢੇ ਤੇ ਚਾਰਨ ਵਾਸਤੇ ਗਿਆ। ਕਿਆ ਤਿਸ ਡੰਫ ਪਸਾਰ, ਕਹਿੰਦੇ ਸ਼ਾਮਾਂ ਪਈਆਂ ਤੇ ਗੁੱਜਰ ਨੂੰ ਪਤਾ ਲੱਗ ਗਿਆ ਵੀ ਆਹ ਜਿੰਨਾ ਡੰਫ ਪਸਾਰਾ ਹੈ ਨਾ, ਜਿੰਨਾ ਹਰਿਆ ਹਰਿਆ ਘਾਹ ਦਿਸਦਾ ਹੈ, ਮੈਨੂੰ ਇਹਦੇ ਨਾਲ ਬਹੁਤਾ ਭਾਅ ਨਹੀਂ ਕਿਉਂਕਿ ਮੈਂ ਇਹਦਾ ਮਾਲਕ ਨਹੀਂ ਹਾਂ, ਮੈਂ ਥੋੜੇ ਸਮੇਂ ਲਈ ਆਇਆ ਤੇ ਜਦੋਂ ਸਮਾਂ ਪੁੱਗ ਗਿਆ ਫੇਰ ਕੀ ਹੋਇਆ। ਮਹਾਰਾਜ ਬਾਣੀ ਚ ਲਿਖਦੇ ਨੇ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ, ਕਹਿੰਦੇ ਸਮਾਂ ਪੁੱਗ ਗਿਆ ਤੇ ਉਹਨੂੰ ਆਪਣੇ ਅਸਲੀ ਘਰ ਚ ਆਉਣਾ ਪਿਆ। ਉਦਾਹਰਨ ਗੁੱਜਰ ਦੀ ਦਿੱਤੀ ਪਰ ਸਮਝਾਇਆ ਸਾਨੂੰ ਕਿ ਆਹ ਜਿਹੜਾ ਸੰਸਾਰ ਹੈ ਇਹ ਵੀ ਡੰਫ ਪਸਾਰੇ ਤੋਂ ਵੱਧ ਕੇ ਕੁਛ ਨਹੀਂ। ਪਰ ਸਾਧ ਸੰਗਤ ਬੰਦਾ ਨਾਮ ਤੋਂ ਟੁੱਟ ਕੇ, ਬਾਣੀ ਤੋਂ ਟੁੱਟ ਕੇ ਇਹਨੂੰ ਹੀ ਸਭ ਕੁਝ ਸਮਝਣ ਲੱਗ ਪਿਆ। ਤੇ ਸਾਧ ਸੰਗਤ ਮਹਾਰਾਜ ਕਹਿੰਦੇ ਇਹ ਪ੍ਰੀਤ ਝੂਠੀ ਹੈ, ਇਹ ਡੰਫ ਪਸਾਰਾ ਹੈ, ਇਹਦੇ ਤੋਂ ਵੱਧ ਕੇ ਕੁਛ ਵੀ ਨਹੀਂ ਹੈ। ਤੋ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ, ਮਨ ਇਸ ਝੂਠੀ ਪ੍ਰੀਤ ਨਾਲ ਜੋੜ ਲਿਆ। ਜਨ ਸਿਓ ਵਾਦ ਰਚਾਈ। ਤੋ ਸਾਧ ਸੰਗਤ ਜਿਹੜੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਜਨ ਹਨ, ਉਹਨਾਂ ਦੇ ਕੋਲ ਨਹੀਂ ਬੈਠੇ, ਉਹਨਾਂ ਕੋਲੋਂ ਸਿੱਖਿਆ ਨਹੀਂ ਲਈ, ਤੇ ਸਹੀ ਸਿੱਖਿਆ ਨਾ ਹੋਣ ਕਰਕੇ ਜਿਹੜੀ ਝੂਠੀ ਪ੍ਰੀਤ ਹੈ ਉਹ ਸੰਸਾਰ ਨਾਲ ਪਾ ਲਈ।
ਮਾਇਆ ਮਗਨ ਅਹਿਨ ਸਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ।
ਮਾਇਆ ਦੇ ਵਿੱਚ ਮਗਨ ਹੋ ਗਿਆ ਤੇ ਸਾਧ ਸੰਗਤ ਹਰ ਵੇਲੇ ਇਹ ਜਿਹੜਾ ਡੰਫ ਪਸਾਰਾ ਹੈ, ਇਹ ਜਿਹੜਾ ਝੂਠਾ ਸੰਸਾਰ ਹੈ, ਇਹਦੇ ਚ ਇੰਨਾ ਕੁ ਖਚਿਤ ਹੋ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅੰਦਰ ਕਿ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਪੱਲੇ ਨਾ ਹੋਣ ਕਰਕੇ ਇਹਨੇ ਸਾਰੀ ਉਮਰ ਫੇ ਜਿਹੜਾ ਵਿਸ਼ੇ ਵਿਕਾਰਾਂ ਦਾ ਜ਼ਹਿਰ ਹੈ ਨਾ, ਨਾਮ ਨਾ ਲੇਵੈ, ਨਾਮ ਜਪਿਆ ਨਹੀਂ, ਗੁਰੂ ਦੀ ਬਾਣੀ ਪੜ੍ਹੀ ਨਹੀਂ, ਸੇਵਾ ਕੀਤੀ ਨਹੀਂ, ਤੇ ਮਰੇ ਬਿਖ ਖਾਈ, ਇੱਕ ਦਿਨ ਫਿਰ ਇਹ ਵਿਕਾਰਾਂ ਦਾ ਜ਼ਹਿਰ ਕਤਰ ਕਰ ਕਰਕੇ ਕਰ ਕਰਕੇ ਉਹ ਦੁਨੀਆਂ ਤੋਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਮਨਮੁਖ ਜਾਂਦਾ ਹੈ।
ਗੰਧਨ ਵੈਣ ਰਤਾ ਹਿੱਤ ਕਾੜੀ ਸ਼ਬਦ ਸੁਰਤ ਨਾ ਆਈ।
ਗੰਧਨ ਵੈਣ ਕਹਿੰਦੇ ਨੇ ਗੰਦੇ ਗੀਤਾਂ ਨੂੰ। ਮਹਾਰਾਜ ਕਹਿੰਦੇ ਵੀ ਕੰਨਾਂ ਨਾਲ ਬਾਣੀ ਸੁਣੀ ਸੀ ਪਰ ਸਾਰੀ ਉਮਰ ਸਾਕਤਾਂ ਦੇ ਗੀਤ ਹੀ ਸੁਣਦਾ ਰਿਹਾ, ਸਾਰੀ ਉਮਰ ਚੁਗਲੀ ਨਿੰਦਿਆ ਹੀ ਲੋਕਾਂ ਦੀ ਸੁਣਦਾ ਰਿਹਾ। ਸਾਧ ਸੰਗਤ ਜੀ, ਬੰਦਾ ਜਿਵੇਂ ਦਾ ਸੁਣਦਾ ਹੈ ਨਾ, ਉਹਦੇ ਵਿਚਾਰ ਵੀ ਉਵੇਂ ਦੇ ਹੋ ਜਾਂਦੇ ਨੇ। ਤੁਸੀਂ ਕਿਤੇ ਤਜਰਬਾ ਕਰਕੇ ਵੇਖਿਓ ਕਿ ਆਪਾਂ ਕਿਤੇ ਲੰਬੀ ਡਰਾਈਵ ਤੇ ਜਾਈਏ ਨਾ, ਘੰਟਾ ਦੋ ਘੰਟੇ ਤਿੰਨ ਘੰਟੇ ਗੱਡੀ ਚਲਾਈਏ ਤੇ ਵਿੱਚ ਤੁਸੀਂ ਕੀਰਤਨ ਲਾਓ, ਕੋਈ ਢਾਡੀ ਸਿੰਘ ਦੀ ਕਵਿਤਾ ਲਾ ਲਓ, ਤੇ ਜਦੋਂ ਤਿੰਨ ਘੰਟੇ ਬਾਅਦ ਤੁਸੀਂ ਡਰਾਈਵ ਕਰਕੇ ਗੱਡੀ ਦੀ ਬਾਰੀ ਮਾਰੋਗੇ ਤੇ ਤੁਸੀਂ ਉਹੀ ਗਾਓਗੇ, ਉਹੀ ਗੁਣ ਗਣਾਓਗੇ ਜੋ ਤੁਸੀਂ ਦੋ ਤਿੰਨ ਘੰਟੇ ਗੱਡੀ ਚ ਬਹਿ ਕੇ ਸੁਣਿਆ। ਜੇ ਤਾਂ ਸ਼ਬਦ ਸੁਣਿਆ ਹੋਇਆ ਤੇ ਤੁਹਾਡੀ ਜ਼ੁਬਾਨ ਤੇ ਸ਼ਬਦ ਆਵੇਗਾ, ਤੇ ਜੇ ਗੁਰਮਤ ਤੋਂ ਟੁੱਟੇ ਹੋਏ ਨੇ ਕਿਸੇ ਨੇ, ਮੰਨ ਲਓ ਵੀ ਅੰਦਰ ਭੜਕਾਊ ਗੀਤ ਲਾਏ ਨੇ, ਸਾਧ ਸੰਗਤ ਸਾਕਤਾਂ ਵਾਲੇ ਗੀਤ ਲਾਏ ਨੇ, ਤੇ ਜਦੋਂ ਗੱਡੀ ਦੀ ਬਾਰੀ ਮਾਰੂਗਾ ਬਾਹਰ ਉਤਰੂਗਾ ਉਹੋ ਗੀਤ ਗਾਊਗਾ ਜੋ ਉਹਨੇ ਅੰਦਰ ਬਹਿ ਕੇ ਸੁਣੇ। ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਮਝਾਉਂਦੇ ਵੀ, ਮਹਾਰਾਜ ਕਹਿੰਦੇ ਨੇ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਕਹਿੰਦੇ ਮੇਰੇ ਕੰਨੋ ਤੁਹਾਨੂੰ ਇੱਥੇ ਰੱਬ ਨੇ ਤਾਂ ਲਾਇਆ ਵੀ ਤੁਸੀਂ ਸੱਚ ਸੁਣਨਾ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਕਹਿੰਦੇ ਸੱਚ ਦੀ ਬਾਣੀ ਸੁਣੋ, ਸੱਚ ਦੀ ਬਾਣੀ ਤੇ ਕੀ ਹੋਵੇਗਾ ਸੁਣਨ ਨਾਲ, ਜਿੱਤ ਸੁਣੀ ਮਨ ਤਨ ਹਰਿਆ ਹੋਆ। ਕਹਿੰਦੇ ਜਿਹੜੀ ਬਾਣੀ ਸੁਣ ਕਰਕੇ ਮਨ ਵੀ ਹਰਿਆ ਹੋ ਗਿਆ ਤੇ ਤਨ ਵੀ ਹਰਿਆ ਹੋ ਗਿਆ, ਰਸਨਾ ਰਸ ਸਮਾਣੀ, ਤੇ ਸੱਚ ਦੀ ਬਾਣੀ ਸੁਣ ਕਰਕੇ ਰਸਨਾ ਤੇ ਰਸ ਆ ਗਿਆ ਰਸ। ਇਹਦਾ ਮਤਲਬ ਵੀ ਜ਼ਬਾਨ ਤੇ ਉਹੀ ਆਉਂਦਾ ਹੈ ਜੋ ਸੁਣਦੇ ਆ। ਤੁਸੀਂ ਕਿਸੇ ਬਾਰੇ ਸੁਣੀ ਜਾਓ, ਹੁਣ ਕਈ ਬੰਦੇ ਚੁਗਲੀਆਂ ਹੀ ਕਰੀ ਜਾਂਦੇ ਨੇ ਸਾਰਾ ਦਿਨ, ਨਿੰਦਿਆ ਹੀ ਕਰੀ ਜਾਂਦੇ ਨੇ, ਉਹ ਚੰਗਿਆਂ ਦੀ ਵੀ ਨਿੰਦਿਆ ਕਰੀ ਜਾਂਦੇ ਨੇ, ਤੇ ਜਿਹੜੇ ਬੰਦੇ ਦਾ ਸੁਭਾਅ ਹੀ ਇਹ ਵੀ ਉਹਨੇ ਬਹਿ ਕੇ ਸਾਰਾ ਦਿਨ ਕੰਨ ਹੀ ਭਰੀ ਜਾਣੇ ਨੇ, ਚੁਗਲੀ ਕਰੀ ਜਾਣੀ, ਨਿੰਦਿਆ ਕਰੀ ਜਾਣੀ ਹੈ, ਤੇ ਸਾਧ ਸੰਗਤ ਜੀ ਫਿਰ ਜਿਹੜਾ ਸੁਣੀ ਜਾਂਦਾ ਸੁਣੀ ਜਾਂਦਾ ਨਾ, ਜੇ ਤੇ ਉਹ ਸਿਆਣਾ ਹੋਵੇ ਪਾਰਖੂ ਹੋਵੇ ਫਿਰ ਉਹ ਲਾਰੂ ਗੱਲ ਨਹੀਂ ਕਰੇਗਾ, ਉਹ ਕਵੇਗਾ ਨਹੀਂ ਇਹਦਾ ਸੁਭਾਅ ਹੈ ਸਾਕਤਾਂ ਵਾਲਾ। ਪਰ ਕਈ ਬੰਦੇ ਚੁਗਲੀ ਸੁਣ ਕੇ ਨਿੰਦਿਆ ਸੁਣ ਕੇ ਤੇ ਉਦਾਂ ਦਾ ਸੁਭਾਅ ਬਣਾ ਲੈਂਦੇ ਨੇ, ਉਹਨਾਂ ਦੀ ਜ਼ੁਬਾਨ ਤੇ ਵੀ ਉਹੀ ਕੁਝ ਆ ਜਾਂਦਾ, ਕਿਉਂ ਸੁਣਿਆ ਜੂ ਉਹ। ਤੋ ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਵਿਵਰਜਿਤ ਕੀਤਾ। ਪਾਤਸ਼ਾਹ ਕਹਿੰਦੇ ਜੇ ਰਸਨਾ ਤੇ ਰਸ ਲੈ ਕੇ ਆਉਣਾ ਹੈ ਨਾ, ਜੇ ਰਸਨਾ ਤੇ ਸੱਚ ਲਿਆਉਣਾ ਹੈ ਤੇ ਫਿਰ ਇੱਕ ਗੱਲ ਕਰ, ਆਪਣੇ ਕੰਨਾਂ ਨਾਲ ਸੱਚ ਦੀ ਬਾਣੀ ਸੁਣੀ, ਝੂਠ ਨਾ ਸੁਣੀ, ਚੁਗਲੀ ਨਿੰਦਿਆ ਨਾ ਸੁਣੀ, ਗੰਦੇ ਗੀਤ ਨਾ ਸੁਣੀ। ਪਰ ਜਿਹੜਾ ਮਨਮੁਖ ਵਿਅਕਤੀ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਗੰਧਨ ਵੈਣ ਹੀ ਸੁਣੀ ਜਾਂਦਾ ਹੈ, ਗੰਦੇ ਗੀਤ ਸੁਣਦਿਆਂ ਉਹਦੀ ਸਾਰੀ ਉਮਰ ਅਜਾਈ ਲੰਘ ਗਈ। ਰਤਾ ਹਿਤਕਾਰੀ ਸ਼ਬਦ ਹੈ ਸੁਰਤ ਨਾ ਆਈ, ਤੇ ਸ਼ਬਦ ਤੇ ਸੁਰਤ ਦਾ ਜਿਹੜਾ ਮਿਲਾਪ ਸੀ ਨਾ, ਇਹਦੀ ਉਸ ਵਿਅਕਤੀ ਨੂੰ ਫਿਰ ਸੋਝੀ ਨਹੀਂ ਹੋਈ ਹੈ।
ਰੰਗ ਨਾ ਰਾਤਾ ਰਸ ਨਹੀਂ ਵਿਧਿਆ ਮਨਮੁਖ ਪਤ ਗਵਾਈ।
ਜਦੋਂ ਸੁਣੇ ਹੀ ਗੰਦੇ ਗੀਤ, ਜਦੋਂ ਸੁਣਿਆ ਹੀ ਚੁਗਲੀ ਤੇ ਨਿੰਦਿਆ ਨੂੰ, ਫਿਰ ਰਸ ਕਿੱਥੋਂ ਆਉਣਾ ਸੀ? ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ ਤਾਂ ਰੱਬ ਦੇ ਨਾਮ ਦੇ ਰੰਗ ਨਾਲ ਪ੍ਰੀਤ ਲੱਗੀ, ਨਾ ਰਸਨਾ ਤੇ ਰਸ ਆਇਆ, ਤੇ ਮਨਮੁਖ ਪਤ ਗਵਾਈ। ਫਿਰ ਮਨਮੁਖ ਵਿਅਕਤੀ ਦੁਨੀਆਂ ਤੋਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਤੇ ਆਪਣੀ ਇੱਜ਼ਤ ਨੂੰ ਹਾਰ ਕੇ ਇਸ ਸੰਸਾਰ ਤੋਂ ਤੁਰ ਜਾਂਦਾ ਹੈ।
ਸਾਧ ਸਭਾ ਮਹਿ ਸਹਿਜ ਨਾ ਚਾਖਿਆ ਜਿਹ ਬਾ ਰਸ ਨਹੀਂ ਰਾਈ।
ਸਾਧ ਸਭਾ ਕਹਿੰਦੇ ਨੇ ਸੰਤਾਂ ਦੀ ਸਭਾ ਨੂੰ। ਮਹਾਰਾਜ ਭਗਤ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਸੰਤ ਮਿਲੇ ਕਿਛ ਸੁਣੀਐ ਕਹੀਐ। ਜੇ ਚੱਲਦੀ ਜ਼ਿੰਦਗੀ ਚ ਕੋਈ ਰੱਬ ਦਾ ਪਿਆਰਾ ਮਿਲੇ ਨਾ, ਪਰ ਹੋਵੇ ਸੰਤ। ਅੱਜ ਕੱਲ੍ਹ ਸੰਤਾਂ ਦੀ ਆੜ ਚ ਸਾਡੇ ਸਮਾਜ ਦੇ ਵਿੱਚ ਕਈ ਠੱਗ ਵੀ ਫਿਰਦੇ ਨੇ, ਉਹਨਾਂ ਤੋਂ ਬਚਣਾ ਚਾਹੀਦਾ। ਮੈਂ ਤੇ ਇਹ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਸਤਿਕਾਰ ਕਰੋ ਚੰਗਿਆਂ ਦਾ, ਪਰ ਜੇ ਕੁਝ ਮੰਗਣਾ ਹੈ, ਜੇ ਸ਼ਰਧਾ ਰੱਖਣੀ ਆ ਨਾ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਰੱਖੋ। ਇਹ ਦਰਬਾਰ ਸਾਹਿਬ ਰੋਜ਼ ਬਰਕਤਾਂ ਵਾਪਰਦੀਆਂ ਨੇ। ਇੱਥੇ ਆਓ, ਕੋਈ ਦੁੱਖ ਹੈ ਸਤ ਸੰਗਤ ਜੀ, ਇੱਥੇ ਆ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰੋ। ਐਵੇਂ ਨਿੱਕੇ ਮੋਟੇ ਡੇਰਿਆਂ ਚ ਜਾਣ ਦੀ ਲੋੜ ਨਹੀਂ। ਹਾਂ, ਜੇ ਉਹਨਾਂ ਡੇਰਿਆਂ ਦੇ ਅੰਦਰ ਕੋਈ ਰੱਬ ਦਾ ਪਿਆਰਾ ਹੈ, ਉਹਦੀ ਸੰਗਤ ਕਰੋ, ਕਿਉਂਕਿ ਉਹਨੇ ਵੀ ਸਾਨੂੰ, ਜੇ ਉਹ ਸੱਚਾ ਹੋਇਆ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੋੜਨਾ ਵਾ। ਪਰ ਕਈ ਉਹ ਵੀ ਨੇ ਜਿਹੜੇ ਧਰਮ ਦੀ ਆੜ ਚ ਆਪਣੇ ਨਾਲ ਜੋੜਦੇ ਨੇ। ਤੋ ਇਸ ਕਰਕੇ ਸ਼ਰਧਾ ਰੱਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ। ਵੱਡੇ ਤੋਂ ਵੱਡਾ ਜ਼ਿੰਦਗੀ ਚ ਦੁੱਖ ਆ ਜਾਏ ਨਾ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੇਨਤੀ ਕਰ ਰਿਹਾ, ਭਰੋਸਾ ਰੱਖੋ ਸੱਚੇ ਪਾਤਸ਼ਾਹ ਤੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਵੱਡੇ ਤੋਂ ਵੱਡੇ ਦੁੱਖ ਨੂੰ ਤੇ ਸੰਕਟ ਨੂੰ ਵੀ ਸਾਡੀ ਜ਼ਿੰਦਗੀ ਚੋਂ ਖਤਮ ਕਰ ਦਿੰਦੇ ਨੇ। ਇਸ ਕਰਕੇ ਕਿਸੇ ਮਨਮਤੀ ਡੇਰੇ ਤੇ ਜਾਣ ਦੀ ਜ਼ਰੂਰਤ ਨਹੀਂ ਸਾਧ ਸੰਗਤ ਜੀ। ਤੋ ਮਹਾਰਾਜ ਕਹਿੰਦੇ ਨੇ, ਸੰਤ ਮਿਲੇ ਜੇ ਰੱਬ ਦਾ ਪਿਆਰਾ ਮਿਲੇ, ਕਿਛ ਸੁਣੀਐ ਕਹੀਐ, ਉਹਦੀ ਕੁਝ ਸੁਣੋ ਤੇ ਕੁਝ ਕਹੋ, ਤੇ ਮਿਲੇ ਅਸੰਤ ਮਸਤ ਕਰ ਰਹੀ ਹੈ। ਜੇ ਕਿਤੇ ਚੱਲਦੀ ਜ਼ਿੰਦਗੀ ਚ ਅਸੰਤ ਬੰਦਾ ਮਿਲ ਪਏ, ਅਸੰਤ, ਤੇ ਮਹਾਰਾਜ ਕਹਿੰਦੇ ਫਿਰ ਮਸਤ ਰਹਿਣਾ ਚਾਹੀਦਾ, ਫਿਰ ਉੱਥੇ ਬੋਲਣ ਦੀ ਜ਼ਰੂਰਤ ਨਹੀਂ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਤੋ ਸਾਧ ਸੰਗਤ, ਮਹਾਰਾਜ ਕਹਿੰਦੇ ਨੇ, ਸਾਧ ਸਭਾ ਮੈਂ ਸਹਿਜ ਨਾ ਚਾਖਿਆ। ਤੂੰ ਚੰਗਿਆਂ ਦੀ, ਗੁਰਮੁਖਾਂ ਦੀ ਸੰਗਤ ਨਹੀਂ ਕੀਤੀ, ਗੁਰੂ ਦੀ ਸੰਗਤ ਨਹੀਂ ਕੀਤੀ, ਤੇ ਤੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਸਹਿਜ ਆ ਉਹ ਨਹੀਂ ਆਇਆ, ਤੇ ਜੇਬਾ ਰਸ ਨਹੀਂ ਰਾਈ, ਤੇ ਜਿਹੜੀ ਰਸਨਾ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਤੇ ਵੀ ਨਾਮ ਦਾ ਰਸ ਨਹੀਂ ਆਇਆ ਹੈ।
ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ।
ਮਹਾਰਾਜ ਕਹਿੰਦੇ ਤੂੰ ਧਨ ਨੂੰ ਸਮਝ ਲਿਆ ਵੀ ਇਹ ਵੀ ਮੇਰਾ ਹੀ ਹੈ, ਜਿੰਨਾ ਮਰਜ਼ੀ ਇਕੱਤਰ ਕਰ ਲਈਏ। ਵੈਸੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਧਨ ਤੋਂ ਬਿਨਾਂ ਗੱਡੀ ਚੱਲਦੀ ਵੀ ਨਹੀਂ, ਪਰ ਇਹਦਾ ਲੋਭ ਕਰਨਾ ਮਾੜਾ ਹੈ। ਧਰਮ ਦੀ ਕਿਰਤ ਦੱਬ ਕੇ ਕਰੋ। ਆਹ ਜਿਹੜੀ ਧਰਤੀ ਤੇ ਆਪਾਂ ਬੈਠੇ ਨਾ, ਗੁਰੂ ਰਾਮਦਾਸ ਮਹਾਰਾਜ ਨੇ 52 ਤਰ੍ਹਾਂ ਦੇ ਕਿੱਤੇ ਵਸਾਏ ਇੱਥੇ। ਅੱਜ ਪੁਰਾਣੇ ਬਾਜ਼ਾਰ ਬਣੇ ਨਾ ਨੇੜੇ ਨੇੜੇ, ਕਾਠੀਆਂ ਵਾਲਾ ਬਾਜ਼ਾਰ, ਮਿਸ਼ਰੀ ਬਾਜ਼ਾਰ, ਭਾਂਡਿਆਂ ਵਾਲਾ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ, ਮਾਈ ਸੇਵਾ ਬਾਜ਼ਾਰ, ਇਹ ਸਾਡੇ ਪਾਤਸ਼ਾਹ ਨੇ ਬਣਾਏ ਸੀ। ਉਹਨਾਂ ਕਿਹਾ ਸਿੱਖਾ ਆਰਥਿਕ ਪੱਖ ਤੋਂ ਤਗੜਾ ਹੋ, ਤੇ ਤਗੜਾ ਹੋ ਕੇ ਫਿਰ ਇੱਕ ਗੱਲ ਯਾਦ ਰੱਖੀ, ਨਾਮ ਵੀ ਤਗੜੇ ਹੋ ਕੇ ਜਪਣਾ ਹੈ ਤੇ ਵੰਡ ਕੇ ਵੀ ਤਗੜੇ ਹੋ ਕੇ ਛਕਣਾ ਹੈ। ਅੱਜ ਛਕ ਰਹੇ ਨਾ ਵੰਡ ਕੇ, ਮੈਂ ਸਵੇਰੇ ਪਿੰਡੋਂ ਆਇਆ, ਅੱਜ 6 ਵਜੇ ਗੱਡੀ ਸੜਕ ਤੇ ਪਾਈ ਤੇ ਸਾਡੇ ਪੰਜਾਬ ਦੇ ਨੌਜਵਾਨ ਟਰਾਲੇ ਲੱਦ ਲੱਦ ਕੇ, ਜਿਹੜੇ ਹੜਾਂ ਚ ਵਿਚਾਰੇ ਘਿਰ ਗਏ ਨਾ ਸਾਡੇ ਭਰਾ ਪੰਜਾਬੀ, ਕਿਉਂਕਿ ਪੰਜਾਬ ਸ਼ੁਰੂ ਤੋਂ ਹੀ ਕਈ ਵਾਰ ਉਜੜਿਆ ਤੇ ਕਈ ਵਾਰਾਂ ਵਸਿਆ, ਇੱਥੇ ਜੰਮਦੇ ਨੂੰ ਮਹਿਮਾਂ ਪੈਣ ਪੈਂਦੀਆਂ ਨੇ। ਕਦੇ ਕੁਦਰਤੀ ਆਫਤ ਦੀ ਪੈ ਗਈ ਤੇ ਕਦੀ ਕਿਸੇ ਹਮਲਾਵਰ ਦੀ ਪੈ ਗਈ, ਪਰ ਗੁਰੂ ਨੇ ਸਿੱਖਾਂ ਨੂੰ ਬੜੀ ਕਿਰਪਾ ਕੀਤੀ, ਸਿੱਖ ਤਕੜੇ ਵੀ ਬੜੇ ਆ, ਇਹ ਚ ਕੋਈ ਸ਼ੱਕ ਨਹੀਂ। ਆ ਭਰ ਭਰ ਕੇ ਪਸ਼ੂਆਂ ਦਾ ਚਾਰਾ, ਭਰ ਭਰ ਕੇ ਟਰਾਲੀਆਂ ਰਾਸ਼ਨ ਦੀਆਂ, ਪਾਣੀ ਦੀਆਂ ਪੇਟੀਆਂ, ਮੈਂ ਵੇਖਿਆ ਵੀ ਰੋਡ ਦੇ ਉੱਤੇ ਸਾਧ ਸੰਗਤ ਜੀ ਐਨ ਲੈਣਾ ਲੱਗੀਆਂ ਜਾ ਰਹੀਆਂ ਨੇ। ਕਿਉਂ? ਅਸੀਂ ਆਪਣੇ ਭਰਾਵਾਂ ਦੀ ਬਾਂਹ ਫੜਨ ਜਾਣਦੇ ਹਾਂ, ਸਰਕਾਰਾਂ ਨੇ ਕੱਖ ਨਹੀਂ ਕਰਨਾ, ਸਰਕਾਰੀ ਤੰਤਰ ਉੱਥੇ ਫੇਲ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦਾ ਇਹੋ ਜਿਹਾ ਤੰਤਰ ਹੈ, ਦੁਨੀਆਂ ਤੇ ਲੱਖ ਮੁਸੀਬਤਾਂ ਆਉਣ, ਜਦੋਂ ਸਰਕਾਰਾਂ ਵੀ ਹੱਥ ਖੜੇ ਕਰ ਜਾਣ, ਬੰਦਾ ਨਿਸ਼ਾਨ ਸਾਹਿਬ ਦੇ ਥੱਲੇ ਆਵੇ, ਇਹ ਸ੍ਰੀ ਗੁਰੂ ਰਾਮਦਾਸ ਜੀ ਦਾ ਘਰ, ਇਹ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਘਰ, ਇਹ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਘਰ ਹੈ। ਇਹ ਸੰਸਾਰ ਦੇ ਉੱਤੇ ਕਦੇ ਵੀ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਸਾਧ ਸੰਗਤ ਜੀ। ਇਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਦੇਸ਼ਾਂ ਵਿਦੇਸ਼ਾਂ ਚ ਵੀ ਬੇਨਤੀ ਕਰਾਂਗਾ ਕਿ ਪਿੰਡ ਸਾਂਭੋ ਤਗੜੇ ਹੋ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦਿਨ ਤੋਂ ਹੀ ਸੇਵਾ ਕਰ ਰਹੀ ਹੈ ਜਿਸ ਦਿਨ ਤੋਂ ਹੜ ਆਏ ਹੋਏ ਨੇ ਪੰਜਾਬ ਦੇ ਅੰਦਰ। ਸਾਧ ਸੰਗਤ, ਵੱਧ ਚੜ ਕੇ ਆਪਾਂ ਆਪਣੇ ਨਗਰਾਂ ਦੀ ਸਾਰ ਲਈਏ। ਇਹ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਮਹਾਰਾਜ ਦੀ ਕਿੱਡੀ ਸੋਚ ਸੀ, ਉਹਨਾਂ ਕਿਹਾ ਸਿੱਖਾ ਤਗੜਾ ਹੋ, ਦਸਵੰਧ ਵੀ ਤਗੜਾ ਹੋ ਕੇ ਕੱਢੀ ਤੇ ਨਾਮ ਵੀ ਤਗੜਾ ਹੋ ਕੇ ਜਪੀ। ਜੇ ਲੱਖੀ ਸ਼ਾਹ ਵਣਜਾਰਾ ਦਿੱਲੀ ਚ ਤਗੜਾ ਨਾ ਹੁੰਦਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਸਕਾਰ ਕਿਵੇਂ ਹੁੰਦਾ? ਉਹਨੇ ਕਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਤੂੰ ਮੇਰੇ ਤੇ ਇੰਨੀ ਕਿਰਪਾ ਕੀਤੀ ਆ, ਇਹੋ ਜਿਹਾ ਇੱਕ ਘਰ, ਇਹ ਘਰ ਤਾਂ ਬਹੁਤ ਛੋਟੀ ਗੱਲ ਹੈ, ਜੇ ਕਿਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇਰੇ ਪਵਿੱਤਰ ਸਰੀਰ ਦਾ ਸਸਕਾਰ ਕਰਨ ਲਈ ਮੈਨੂੰ ਆਪਣੇ ਸਾਰੇ ਘਰ ਜਿੰਨੇ ਤੂੰ ਬਖਸ਼ੇ ਨੇ ਜੇਕਰ ਉਹ ਵੀ ਕਿਤੇ ਫੂਕਣੇ ਪੈਣ, ਸਾੜਨੇ ਪੈਣ, ਮੈਂ ਤਾਂ ਵੀ ਪਰਵਾਹ ਨਹੀਂ ਕਰਾਂਗਾ। ਉਹਨੇ ਨਹੀਂ ਪਰਵਾਹ ਕੀਤੀ। ਉਹਨੇ ਕਿਹਾ, ਸੱਚੇ ਪਾਤਸ਼ਾਹ ਮਹਾਰਾਜ, ਇੱਕ ਤਾਂ ਕੀ ਇਹੋ ਜੇ ਮੈਂ ਕਈ ਘਰ ਵਾਰ ਸਕਦਾ ਹਾਂ, ਕਿਉਂਕਿ ਮੇਰੇ ਕੋਲ ਜੋ ਕੁਝ ਦਿੱਤਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਹੈ। ਧਰਮ ਦੀ ਕਿਰਤ ਕਰਨੀ ਮਾੜੀ ਨਹੀਂ, ਦੱਬ ਕੇ ਕਰੋ। ਮੈਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਕਸਰ ਬੇਨਤੀ ਕਰਦਾ ਹੁੰਦਾ, ਦੱਬ ਕੇ ਕਿਰਤ ਕਰੋ। ਗੁਰੂ ਨਾਨਕ ਦੇਵ ਮਹਾਰਾਜ ਭਾਈ ਮਨਸੁਖ ਕੋਲ ਗਏ, ਮਹਾਰਾਜ ਮਲਕ ਭਾਗੋ ਕੋਲ ਗਏ, ਤੇ ਮਲਕ ਭਾਗੋ ਦੇ ਕੋਲ ਜਿਹੜਾ ਧਨ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਭਾਈ ਮਨਸੁਖ ਦੇ ਕੋਲ ਧਨ ਸੀ। ਪਰ ਤੁਸੀਂ ਇਤਿਹਾਸ ਪੜ੍ਹੋ, ਮਲਕ ਭਾਗੋ ਨੂੰ ਕਹਿਤਾ ਗਰੀਬਾਂ ਚ ਵੰਡ ਦੇ, ਤੇ ਮਲਕ ਭਾਗੋ ਤੋਂ ਜ਼ਿਆਦਾ ਭਾਈ ਮਨਸੁਖ ਦੇ ਕੋਲ ਹੈ, ਤੇ ਭਾਈ ਮਨਸੁਖ ਨੂੰ ਨਹੀਂ ਕਿਹਾ ਵੀ ਵੰਡ ਦੇ, ਉਹਨੂੰ ਇੱਕੋ ਗੱਲ ਕਹੀ, ਦਸਵੰਧ ਕੱਢੀ। ਔਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਉਂ ਇਹ ਗੱਲ ਕਹੀ? ਮਨਸੁਖ ਦੇ ਕੋਲ ਧਰਮ ਦੀ ਕਿਰਤ ਹੈ, ਤੇ ਮਲਕ ਭਾਗੋ ਦੇ ਕੋਲ ਬੇਈਮਾਨੀ ਦੀ ਕਿਰਤ ਹੈ। ਸਾਡੇ ਪਾਤਸ਼ਾਹ ਨੇ ਸਾਨੂੰ ਬੇਈਮਾਨੀ ਦੀ ਕਿਰਤ ਕਰਨ ਤੋਂ ਮਨਾ ਕੀਤਾ ਹੈ। ਧਰਮ ਦੀ ਕਿਰਤ ਜਿਹੜੀ ਆ ਇਹ ਹਰ ਸਿੱਖ ਦੱਬ ਕੇ ਕਰੇ ਤੇ ਤਕੜਾ ਹੋ ਕੇ ਕਰੇ। ਖੈਰ, ਮੈਂ ਬੇਨਤੀ ਕਰ ਰਿਹਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ, ਧਨ ਨਾਲ ਪ੍ਰੀਤੀ ਪਾਉਣ ਵਾਲਿਆ, ਰੱਬ ਨੂੰ ਭੁੱਲਣ ਵਾਲਿਆ, ਧਨ ਨੇ ਨਹੀਂ ਸਾਥ ਜਾਣਾ, ਨਾ ਇਹ ਸਰੀਰ ਨੇ ਜਾਣਾ, ਨਾ ਮਨ ਨੇ ਜਾਣਾ ਹੈ, ਕਿਉਂਕਿ ਜਦੋਂ ਸਰੀਰ ਖਤਮ ਹੋ ਗਿਆ ਤੇ ਮਨ ਦੇ ਫੁਰਨੇ ਵੀ ਨਾਲ ਹੀ ਖਤਮ ਹੋ ਜਾਂਦੇ ਨੇ। ਤੋ ਮਨ ਤਨ ਧਨ ਆਪਣਾ ਕਰ ਜਾਣਿਆ, ਕਹਿੰਦੇ ਤੂੰ ਇਹਨੂੰ ਸਮਝ ਲਿਆ ਵੀ ਇਹ ਸਾਡਾ ਹੈ, ਪਰ ਦਰ ਕੀ ਖਬਰ ਨਾ ਪਾਈ, ਅਸਲੀ ਦਰ ਦੀ ਤੈਨੂੰ ਖਬਰ ਹੀ ਕੋਈ ਨਹੀਂ, ਵੀ ਇੱਕ ਦਿਨ ਅਕਾਲ ਪੁਰਖ ਜੀ ਦਾ ਇਲਾਹੀ ਹੁਕਮ ਸੰਸਾਰ ਤੇ ਵਰਤ ਜਾਣਾ ਹੈ।
ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਭਾਈ।
ਤੋ ਮਹਾਰਾਜ ਕਹਿੰਦੇ ਨੇ ਅੱਖਾਂ ਮੀਟੀਆਂ, ਹਨੇਰੇ ਦੇ ਵਿੱਚ ਇੱਕ ਦਿਨ ਫਿਰ ਸੰਸਾਰ ਤੋਂ ਚਲੇ ਗਿਆ, ਤੇ ਵਾਹਿਗੁਰੂ ਅਕਾਲ ਪੁਰਖ ਦੇ ਦਰ ਘਰ ਦੀ ਇਹਨੂੰ ਕੋਈ ਸੋਝੀ ਨਹੀਂ ਹੈ।
ਜਮ ਦਰ ਵਾਧਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ।
ਤੇ ਜਮਾਂ ਨੇ ਵੀ ਸਜ਼ਾ ਦਿੱਤੀ, ਉੱਥੇ ਵਾਧਾ ਹੋਇਆ ਛੁੱਟਦਾ ਨਹੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਕ ਵੀ ਚਲੇ ਗਿਆ ਤੇ ਪ੍ਰਲੋਕ ਦੇ ਵਿੱਚ ਵੀ ਇਹਨੂੰ ਖੁਆਰੀ ਝੱਲਣੀ ਪਈ ਹੈ।
ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨਾ ਜਾਈ।
ਹੇ ਪ੍ਰਮਾਤਮਾ ਜੀ, ਜੇ ਤੁਹਾਡੀ ਮਿਹਰ ਦੀ ਨਿਗਾਹ ਹੋਵੇ ਨਾ, ਤੇ ਮੈਂ ਇਹਨਾਂ ਅੱਖਾਂ ਦੇ ਨਾਲ ਤੇਰੀ ਸਾਜੀ ਕੁਦਰਤ ਚੋਂ ਤੇਰਾ ਰੂਪ ਹਰ ਥਾਂ ਤੇ ਵੇਖਾਂ, ਤੇਰਾ ਨਾਮ ਕੰਨਾਂ ਨਾਲ ਸੁਣਾ, ਉਹ ਨਾਮ ਜਿਹਦੀ ਮਹਿਮਾ ਨੂੰ ਕਦੇ ਸੰਸਾਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ।
ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਰਦਾ ਵਸਾਈ।
ਮੈਂ ਕੰਨਾਂ ਦੇ ਨਾਲ ਤੇਰੀ ਬਾਣੀ ਨੂੰ ਸੁਣੀ ਜਾਵਾਂ, ਤੇਰੇ ਸ਼ਬਦ ਨੂੰ ਸੁਣੀ ਜਾਵਾਂ, ਮੇਰੇ ਤੇ ਇੰਨੀ ਕਿਰਪਾ ਕਰ। ਦੁਨਿਆਵੀ ਕਵਿਤਾ ਕੋਈ ਪੜ੍ਹੇ ਤੇ ਆਪਾਂ ਨੂੰ ਚੰਗੀ ਲੱਗੇ ਨਾ, ਆਪਾਂ ਕਹਿੰਦੇ ਬਾਬਾ ਜੀ ਦੁਬਾਰਾ ਪੜ੍ਹੋ, ਤੇ ਕਵੀ ਦੁਬਾਰਾ ਨਹੀਂ ਪੜ੍ਹਦਾ, ਉਹਨੂੰ ਪਤਾ ਹੈ ਵੀ ਜੇ ਮੈਂ ਇਹੋ ਕਵਿਤਾ ਦੁਬਾਰਾ ਪੜ੍ਹੀ ਤੇ ਰਸ ਘਟ ਜਾਣਾ ਹੈ, ਤੇ ਜੇ ਉਹ ਦੂਜੀ ਵਾਰ ਤੀਜੀ ਵਾਰ ਇੱਕੋ ਕਵਿਤਾ ਪੜ੍ਹੀ ਜਾਵੇ ਤੇ ਰਸ ਘਟ ਜਾਂਦਾ ਹੈ। ਪਰ ਪੂਰੇ ਸੰਸਾਰ ਤੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਤਿਗੁਰਾਂ ਦਾ ਸ਼ਬਦ ਹੈ, ਕਿੰਨੀ ਵਾਰ ਉਹੀ ਸ਼ਬਦ ਪੜ੍ਹੀ ਜਾਓ, ਕਿੰਨੀ ਵਾਰ ਉਹੀ ਸ਼ਬਦ ਸੁਣੀ ਜਾਓ, ਜਿੰਨੀ ਵਾਰ ਵੀ ਪੜਾਂਗੇ, ਜਿੰਨੀ ਵਾਰ ਵੀ ਸੁਣਾਂਗੇ, ਆਨੰਦ ਵੱਧਦਾ ਜਾਵੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਹਾਰਾਜ ਮੈਂ ਕੰਨਾਂ ਨਾਲ ਤੇਰੇ ਸ਼ਬਦਾਂ ਨੂੰ ਸੁਣਦਾ ਰਵਾਂ ਤੇ ਤੇਰਾ ਅੰਮ੍ਰਿਤ ਰੂਪੀ ਨਾਮ ਇਹਨੂੰ ਮੈਂ ਹਿਰਦੇ ਚ ਵਸਾ ਲਵਾਂ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ।
ਉਹ ਪ੍ਰਮਾਤਮਾ ਵਾਹਿਗੁਰੂ ਨੂੰ ਹਿਰਦੇ ਚ ਵਸਾਵਾਂ ਜਿਹੜਾ ਨਿਰਭਉ, ਜਿਹਨੂੰ ਕਿਸੇ ਦਾ ਡਰ ਨਹੀਂ, ਜਿਹੜਾ ਆਕਾਰ ਤੋਂ ਰਹਿਤ ਨਿਰੰਕਾਰ ਹੈ, ਤੇ ਜਿਹਦਾ ਕਿਸੇ ਨਾਲ ਵੈਰ ਨਹੀਂ, ਉਹ ਨਿਰਵੈਰ ਹੈ, ਉਹ ਪੂਰਨ ਹੈ ਸੰਸਾਰ ਦੇ ਉੱਤੇ, ਤੇ ਹਰ ਪਾਸੇ ਉਸ ਅਕਾਲ ਪੁਰਖ ਦੀ ਜਿਹੜੀ ਜੋਤ ਹੈ ਉਹ ਵਰਤ ਰਹੀ ਹੈ।
ਨਾਨਕ ਗੁਰਵਿਣ ਭਰਮ ਨਾ ਭਾਗੈ, ਸੱਚ ਨਾਮ ਵਡਿਆਈ।
ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਜ਼ਿੰਦਗੀ ਚੋਂ ਭਰਮ ਨਹੀਂ ਖਤਮ ਹੁੰਦੇ, ਤੇ ਜਿਹੜੀ ਵਡਿਆਈ ਮਿਲਦੀ ਇਹ ਸੱਚੇ ਨਾਮ ਤੋਂ ਬਿਨਾਂ ਦੁਨੀਆਂ ਤੋਂ ਨਹੀਂ ਮਿਲਦੀ। ਜਿਹਨੇ ਨਾਮ ਜਪਿਆ ਜਿਹੜਾ ਗੁਰੂ ਦਾ ਹੋ ਗਿਆ। ਤੁਸੀਂ ਵੇਖੋ ਕੋਈ ਗੁਰੂ ਘਰ ਦਾ ਸੇਵਾਦਾਰ ਵੀ ਹੋਵੇ ਨਾ, ਤੇ ਜਦੋਂ ਉਹਦਾ ਸੰਪਰਕ ਗੁਰੂ ਨਾਲ ਜੁੜ ਜਾਂਦਾ ਹੈ ਤੇ ਦੁਨੀਆਂ ਫਿਰ ਉਹਨੂੰ ਕਹਿੰਦੀ ਹੈ ਗੁਰੂ ਰਾਮਦਾਸ ਦੇ ਘਰ ਦਾ ਸੇਵਾਦਾਰ ਹੈ, ਇਹ ਗੁਰੂ ਘਰ ਦਾ ਸੇਵਾਦਾਰ ਹੈ। ਆਪਾਂ ਫਿਰ ਉਹਦਾ ਸਨਮਾਨ ਕਰਦੇ, ਸਤਿਕਾਰ ਕਰਦੇ, ਇਹ ਵਡਿਆਈ ਦਿੰਦੇ ਹਾਂ। ਕਿਉਂ? ਕਿਉਂਕਿ ਖਾਲਸਾ ਜੀ ਇਹ ਵਡਿਆਈ ਨਾਮ ਦੀ ਹੈ, ਇਹ ਵਡਿਆਈ ਗੁਰੂ ਦੀ ਹੈ। ਜੇ ਦੁਨੀਆਂ ਚ ਵਡਿਆਈ ਖੱਟਣੀ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਮ ਨਾਲ ਜੁੜ, ਬਾਣੀ ਨਾਲ ਜੁੜ, ਤੇ ਬਾਕੀ ਰਿਸ਼ਤੇ ਨਾਤੇ ਸੰਸਾਰ ਤੇ ਕੂੜ ਹੈ, ਇਹਦੇ ਚ ਇੰਨਾ ਕੁ ਖਚਤ ਨਾ ਹੋਈ ਕਿ ਤੈਨੂੰ ਰੱਬ ਹੀ ਭੁੱਲ ਜਾਵੇ, ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਦਾ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਉਹਨਾਂ ਦਾ ਵਿਆਹ ਪੁਰਬ ਹੈ। ਔਰ ਸਾਧ ਸੰਗਤ 18 ਸਾਲ ਦੀ ਉਮਰ ਚ 1487 ਈਸਵੀ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਵਿਆਹ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਨਾਲ ਹੋਇਆ। ਮਾਤਾ ਜੀ ਇਕਲੌਤੀ ਧੀ ਸੀ ਆਪਣੇ ਪਿਤਾ ਭਾਈ ਮੂਲ ਚੰਦ ਜੀ ਔਰ ਮਾਤਾ ਚੰਦੋ ਰਾਣੀ ਜੀ ਦੀ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਬਹੁਤਾ ਸੁਲਤਾਨਪੁਰ ਰਹੇ, ਕਿਉਂਕਿ ਇੱਥੇ ਹੀ ਨਵਾਬ ਦੌਲਤ ਖਾਂ ਲੋਧੀ ਕੋਲ ਮੋਦੀ ਖਾਨੇ ਚ ਕਿਰਤ ਵੀ ਕੀਤੀ, ਤੇ ਭਾਈ ਪਰਮਾਨੰਦ ਦੇ ਪੁੱਤਰ ਭਾਈ ਜੈ ਰਾਮ ਜੀ ਜੋ ਮਹਾਰਾਜ ਦੇ ਰਿਸ਼ਤੇ ਚ ਭਾਈਆ ਜੀ ਲੱਗਦੇ ਸਨ, ਭੈਣ ਨਾਨਕੀ ਦੇ ਪਤੀ ਸਨ, ਇਹਨਾਂ ਕੋਲ ਰਹੇ। ਬੜਾ ਪਿਆਰ ਸੀ। ਜਦੋਂ ਮੈਂ ਭੈਣ ਦਾ ਕਈ ਵਾਰ ਨਾਂ ਲੈਂਦਾ ਨਾ, ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਯਾਦ ਆਉਂਦੇ। ਕਹਿੰਦੇ ਭੈਣ ਨਾਨਕੀ ਬਾਰੇ ਨਾ ਉਹਨੇ ਇੱਕ ਸ਼ਬਦ ਲਿਖਿਆ, ਕਹਿੰਦਾ ਰੱਬਾ ਜੇ ਕਿਤੇ ਮੈਨੂੰ ਗੁਰੂ ਨਾਨਕ ਨੂੰ ਵੇਖਣ ਵਾਲੀ ਅੱਖ ਦੇਣੀ ਤੇ ਕਿਰਪਾ ਕਰੀ ਭੈਣ ਨਾਨਕੀ ਵਾਲੀ ਅੱਖ ਦੇਈ। ਕਿਸੇ ਨੇ ਕਿਹਾ ਕਿਉਂ? ਕਹਿੰਦਾ ਨਾਨਕੀ ਨੇ ਕਦੇ ਵੀ ਗੁਰੂ ਨਾਨਕ ਚੋਂ ਵੀਰ ਨਹੀਂ ਤੱਕਿਆ, ਉਹਨੇ ਜਦੋਂ ਤੱਕਿਆ ਪੀਰ ਹੀ ਤੱਕਿਆ। ਉਹਨੇ ਕਿਹਾ ਲੋਕੋ ਮੇਰਾ ਰੱਬ ਹੈ ਮੇਰਾ ਗੁਰੂ ਨਾਨਕ। ਤੋਂ ਪਹਿਲੀ ਸਿੱਖ ਸੀ ਬੇਬੇ ਨਾਨਕੀ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ। ਸੁਲਤਾਨਪੁਰ ਤੋਂ ਸਾਡੀ ਰਵਾਇਤ ਦੇ ਮੁਤਾਬਕ ਕਹਿੰਦੇ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਰਾਤ ਬਟਾਲੇ ਦੀ ਧਰਤੀ ਤੇ ਜਾਂਦੀ ਹੈ, ਰਸਤੇ ਚ ਇੱਕ ਦੋ ਪੜਾਅ ਵੀ ਹੁੰਦੇ ਨੇ, ਤੇ ਉਸ ਧਰਤੀ ਤੇ ਜਿੱਥੇ ਸਤਿਗੁਰਾਂ ਦਾ ਵਿਆਹ ਹੋਇਆ ਉੱਥੇ ਅੱਜ ਕੱਲ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ। ਔਰ ਕਈ ਵਿਦਵਾਨਾਂ ਦਾ ਮੰਨਣਾ ਹੈ ਵੀ ਜਦੋਂ ਛੇਵੇਂ ਪਾਤਸ਼ਾਹ ਆਪਣੇ ਪੁੱਤਰ ਬਾਬੇ ਗੁਰਦਿੱਤੇ ਨੂੰ ਵਿਆਹੁਣ ਆਏ ਸੀ ਨਾ ਬਟਾਲੇ, ਕਿਉਂਕਿ ਬਟਾਲੇ ਦੀ ਧਰਤੀ ਤੋਂ ਦੋ ਡੋਲੇ ਆਏ ਨੇ ਸਿੱਖ ਧਰਮ ਚ, ਇੱਕ ਬਾਬਾ ਗੁਰਦਿੱਤਾ ਜੀ ਉਹ ਵੀ ਬਟਾਲੇ ਵਿਆਹੇ ਸੀ, ਤੇ ਇੱਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹ ਵੀ ਬਟਾਲੇ ਵਿਆਹੇ ਸਨ। ਮਾਤਾ ਸੁਲੱਖਣੀ ਜੀ ਵੀ ਬਟਾਲੇ ਦੇ ਸੀ ਤੇ ਬੀਬੀ ਅਨੰਤੀ ਜੀ ਵੀ ਬਟਾਲੇ ਦੇ ਸੀ। ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਮਨ ਚ ਆਇਆ ਵੀ ਜਿਸ ਜਗ੍ਹਾ ਤੇ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਇੱਥੇ ਫੇਰੇ ਹੋਏ ਨੇ ਤੇ ਇੱਥੇ ਸੁੰਦਰ ਥੜਾ ਕਾਇਮ ਕੀਤਾ ਜਾਵੇ। ਥੜਾ ਕਾਇਮ ਕੀਤਾ ਗਿਆ ਮੂਲ ਚੰਦ ਜੀ ਦੇ ਘਰ, ਜਿਹਦੇ ਤੋਂ ਬਾਅਦ ਉਹ ਡੇਰਾ ਸਾਹਿਬ ਹੋ ਗਿਆ, ਤੇ ਸਤਿਗੁਰਾਂ ਨੇ ਉਸ ਸਥਾਨ ਦਾ ਨਾਂ ਡੇਰਾ ਸਾਹਿਬ ਰੱਖਿਆ। ਤੋ ਵੱਖ ਵੱਖ ਵਿਦਵਾਨਾਂ ਦੇ ਵਿਚਾਰ ਨੇ, ਕਿਉਂਕਿ ਛੇਵੇਂ ਪਾਤਸ਼ਾਹ ਦੇ ਮਨ ਦੀ ਮੌਜ ਹੈ। ਆ ਤੁਸੀਂ ਬਾਬੇ ਨਾਨਕ ਦੇ ਪੁਰਖਿਆਂ ਦੇ ਪਿੰਡ ਜਾਓ, ਗੁਰੂ ਨਾਨਕ ਸਾਹਿਬ ਦੇ ਪਿਤਾ ਬਾਬਾ ਕਾਲੂ ਜੀ, ਬਾਬਾ ਸ਼ਿਵ ਰਾਮ ਮਹਾਰਾਜ ਦੇ ਦਾਦਾ ਜੀ ਜਿੱਥੇ ਪੈਦਾ ਹੋਏ, ਜਿਹੜਾ ਸਾਡਾ ਮੁੱਢ ਨਗਰ ਹੈ। ਸਾਧ ਸੰਗਤ, ਜਦੋਂ ਛੇਵੇਂ ਪਾਤਸ਼ਾਹ ਇੱਧਰ ਦੀ ਗੁਜਰੇ ਸੀ ਨਾ, ਤੇ ਉਦੋਂ ਵੀ ਭਾਈ ਸਾਧੂ ਜੀ ਮਹਾਰਾਜ ਦੇ ਨਾਲ ਸੀ, ਮਤਾਵਾਂ ਨਾਲ ਸੀ, ਤੇ ਮਹਾਰਾਜ ਨੇ ਉਸ ਅਸਥਾਨ ਦੇ ਉੱਤੇ ਦੀਵਾ ਜਗਾਇਆ, ਥੜਾ ਕਾਇਮ ਕੀਤਾ, ਉਹਦਾ ਨਾਮ ਵੀ ਡੇਰਾ ਸਾਹਿਬ ਰੱਖਿਆ। ਇਹ ਛੇਵੇਂ ਪਾਤਸ਼ਾਹ ਦੀ ਮੌਜ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਉਸ ਅਸਥਾਨ ਦਾ ਨਾਂ ਇਹ ਰੱਖਿਆ। ਤੋਂ ਕਹਿੰਦੇ ਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਵਿਪਰਵਾਦੀ ਰਸਮਾਂ ਨੂੰ ਤਿਆਗ ਕੇ ਤੇ ਸ਼ਬਦ ਦੇ ਦੁਆਲੇ, ਸਾਧ ਸੰਗਤ ਜਿਹੜੇ ਚਾਰ ਫੇਰੇ ਲਏ, ਉਹਨਾਂ ਕਿਹਾ ਮੈਂ 7 ਫੇਰੇ ਨਹੀਂ ਲਵਾਂਗਾ, 4 ਲਵਾਂਗਾ। ਇਹਦੀ ਗਵਾਹੀ ਹੈ ਸਾਧ ਸੰਗਤ ਜੀ, ਜੋ ਗਿਆਨੀ ਪ੍ਰੇਮ ਸਿੰਘ ਜੀ ਸੰਤਰੇਨ, ਸ੍ਰੀ ਪਦ ਪ੍ਰੇਮ ਪ੍ਰਕਾਸ਼ ਉਹਨਾਂ ਦੇ ਗ੍ਰੰਥ ਦਾ ਨਾਂ ਹੈ। ਇੱਕੋ ਇੱਕ ਗਵਾਹੀ ਤੁਹਾਨੂੰ ਸਿੱਖ ਤਵਾਰੀਖ ਚੋਂ ਪ੍ਰਾਪਤ ਹੁੰਦੀ ਹੈ, ਜਿਹਦੇ ਚ ਗਿਆਨੀ ਸੰਤਰੇਨ ਜੀ, ਗਿਆਨੀ ਪ੍ਰੇਮ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਵਿਪਰਵਾਦੀ ਮਨੌਤਾਂ ਨੂੰ ਤੋੜ ਕੇ, ਕਰਮ ਕਾਂਡਾਂ ਨੂੰ ਤੋੜ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਸੁਲੱਖਣੀ ਜੀ ਨਾਲ ਜਦੋਂ ਵਿਆਹ ਕੀਤਾ ਨਾ, ਤੇ ਉਹ ਚੌਂਕੀ ਦੇ ਉੱਤੇ ਸ਼ਬਦ ਰੱਖ ਕੇ ਤੇ ਉਹਦੇ ਆਲੇ ਦੁਆਲੇ ਸਾਧ ਸੰਗਤ 4 ਫੇਰੇ ਲੈ ਕੇ ਸਤਿਗੁਰਾਂ ਦਾ ਵਿਆਹ ਸੰਪੂਰਨ ਹੋਇਆ। ਤੋ ਜਾਣ ਕੇ ਕਈ ਵਾਰ ਮਖੌਲ ਵੀ ਕੀਤੇ ਜਾਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਡਿੱਗਣ ਵਾਲੀ ਕੰਧ ਦੇ ਕੋਲ ਬਾਤਾ ਕੱਚੀ ਕੰਧ ਦੇ ਕੋਲ ਤੇ ਇੱਕ ਮਾਈ ਨੇ ਆਵਾਜ਼ ਦੇ ਕੇ ਕਿਹਾ ਪੁੱਤਰਾ ਇਹ ਕੰਧ ਡਿੱਗਣ ਵਾਲੀ ਕੰਧ ਡਿੱਗ ਪਵੇਗੀ ਤੇ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਈ ਇਹ ਕੰਧ ਜੁਗਾਂ ਜੁਗਾਂਤਰਾਂ ਤੱਕ ਰਵੇਗੀ ਇਹ ਕੰਧ ਦੁਨੀਆਂ ਤੇ ਕਦੇ ਡਿੱਗ ਹੀ ਨਹੀਂ ਸਕਦੀ ਸਤ ਸੰਗਤ ਜੀ ਅੱਜ ਸੰਗਤਾਂ ਉਸ ਗੁਰਦੁਆਰਾ ਕੰਧ ਸਾਹਿਬ ਦੇ ਦਰਸ਼ਨ ਦੀਦਾਰ ਕਰਦੀਆਂ ਨੇ ਉਸ ਪਵਿੱਤਰ ਧਰਤੀ ਦੇ ਉੱਤੇ ਬੜੇ ਲੰਬੇ ਸਮੇਂ ਤੋਂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਇਆ ਜਾਂਦਾ ਰਿਹਾ ਮੈਂ ਕੱਲ ਹੀ ਪੜ੍ਹ ਰਿਹਾ ਸੀ 1926 ਚ ਜਦੋਂ ਵਿਆਹ ਪੁਰਬ ਆਇਆ ਨਾ ਮਹਾਰਾਜ ਦਾ ਤੇ ਅੰਮ੍ਰਿਤਸਰ ਤੋਂ ਗੱਡੀ ਚੜ੍ਹ ਕੇ ਸੰਗਤਾਂ ਗਈਆਂ ਬਟਾਲੇ ਸਟੇਸ਼ਨ ਤੇ ਜਦੋਂ ਉੱਥੇ ਸੰਗਤਾਂ ਨੇ ਉਤਰਨਾ ਸੀ ਤੇ ਇੱਕ ਰਵਾਇਤ ਸੀ ਵੀ ਉਤੋਂ ਗਾੜੀ ਪੰਜ ਪਿਆਰੇ ਲੱਗਦੇ ਨਿਸ਼ਾਨਚੀ ਲੱਗਦੇ ਤੇ ਨਗਰ ਕੀਰਤਨ ਦੇ ਰੂਪ ਚ ਬਾਬੇ ਦਾ ਵਿਆਹ ਪੁਰਬ ਮਨਾਉਣ ਲਈ ਬਟਾਲੇ ਜਾਂਦੇ ਗੁਰਦੁਆਰਾ ਕੰਧ ਸਾਹਿਬ ਡੇਰਾ ਸਾਹਿਬ ਤੋਂ 1926 ਚ ਅੰਗਰੇਜ਼ਾਂ ਨੇ ਸਿੱਖਾਂ ਦੇ ਕਿਰਪਾਨ ਪਾਉਣ ਦੇ ਉੱਤੇ ਪਾਬੰਦੀ ਲਾਈ ਹੋਈ ਸੀ ਉਹ ਕਹਿੰਦੇ ਵੀ ਕੋਈ ਸਿੱਖ ਕਿਰਪਾਨ ਨਹੀਂ ਰੱਖ ਸਕਦਾ ਆਪਣੇ ਕੋਲ ਇਧਰੋਂ ਅਕਾਲੀ ਸਾਡੇ ਬਜ਼ੁਰਗ ਅਕਾਲੀਆਂ ਨੇ ਮੋਰਚਾ ਲਾਇਆ ਹੋਇਆ ਸੀ ਜਿਹਨੂੰ ਆਪਾਂ ਕਿਰਪਾਨ ਦਾ ਮੋਰਚਾ ਕਹਿ ਕੇ ਸਿੱਖ ਤਵਾਰੀਖ ਦੇ ਵਿੱਚ ਪੜ੍ਹਦੇ ਤੇ ਜਦੋਂ ਫਿਰ ਪੰਜ ਪਿਆਰਿਆਂ ਨੇ ਬਟਾਲੇ ਸਟੇਸ਼ਨ ਤੇ ਉਤਰ ਕੇ ਸੰਗਤਾਂ ਦੇ ਕਾਫਲੇ ਦੀ ਅਗਵਾਈ ਕੀਤੀ ਨਾ ਖਾਲਸਾ ਜੀ ਹੱਥ ਚ ਨੰਗੀਆਂ ਸ਼ਮਸ਼ੀਰਾਂ ਫੜੀਆਂ ਜੋ ਕਿਉਂਕਿ ਸਾਡੀ ਕੌਮ ਦੀ ਰਵਾਇਤ ਹੈ ਕਿ ਜਦੋਂ ਨਗਰ ਕੀਰਤਨ ਨਿਕਲਦਾ ਪੰਜ ਪਿਆਰੇ ਹੱਥ ਵਿੱਚ ਕਿਰਪਾਨ ਲੈ ਕੇ ਅੱਗੇ ਚੱਲਦੇ ਨੇ ਤੇ ਅੰਗਰੇਜ਼ਾਂ ਨੇ ਪੰਜ ਪਿਆਰਿਆਂ ਨੂੰ ਸਾਧ ਸੰਗਤ ਜੀ ਗ੍ਰਿਫਤਾਰ ਕਰ ਲਿਆ ਕਿੱਥੇ ਜਾ ਕੇ ਬਟਾਲੇ ਦੀ ਧਰਤੀ ਤੇ ਜਾ ਕੇ ਤੋ ਉੱਥੇ ਫਿਰ ਇੱਕ ਸਿੱਖ ਸੀ ਉਹਨੇ ਕਿਹਾ ਮੈਂ ਜਮਾਨਤ ਦੇਵਾਂਗਾ ਪਰ ਪੰਜ ਪਿਆਰੇ ਸਾਡੀ ਕੌਮ ਦੇ ਬਜ਼ੁਰਗ ਉਹਨਾਂ ਦਿਨਾਂ ਦੇ ਆਗੂ ਉਹਨਾਂ ਦੀ ਸੋਚ ਵੇਖੋ ਉਹਨਾਂ ਕਿਹਾ ਇਹ ਪੰਜ ਪਿਆਰਾ ਸ਼ਬਦ ਬਹੁਤ ਮਹਾਨਤਾ ਰੱਖਦਾ ਹੈ ਸਿੱਖ ਧਰਮ ਦੇ ਅੰਦਰ ਇਹ ਪੰਜ ਪਿਆਰੇ ਗੁਰੂ ਦਾ ਰੂਪ ਨੇ ਇਸ ਕਰਕੇ ਪੰਜ ਪਿਆਰੇ ਇਸ ਗੱਲ ਦਾ ਵਿਰੋਧ ਕਰਦੇ ਨੇ ਸਾਡੀ ਕੋਈ ਜਮਾਨਤ ਨਾ ਦੇਵੇ ਅਸੀਂ ਬਿਨਾਂ ਜਮਾਨਤ ਤੋਂ ਇਸ ਧਰਤੀ ਤੋਂ ਰਿਹਾ ਹੋਵਾਂਗੇ ਤੇ ਇੱਕ ਮਹੀਨਾ ਜੇਲ੍ਹ ਵਿੱਚ ਰੱਖ ਕੇ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਤੇ ਪੰਜ ਪਿਆਰੇ ਸਿੰਘ ਜਿਹੜੇ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸਾਧ ਸੰਗਤ ਜੀ ਔਰ ਉਹਦੇ ਤੋਂ ਬਾਅਦ ਕੌਮ ਨੇ ਫਿਰ ਕਿਰਪਾਨ ਦਾ ਮੋਰਚਾ ਵੀ ਜਿੱਤ ਲਿਆ ਇਹ ਘਟਨਾ ਮੈਂ 1926 ਦੀ ਤਾਂ ਸਾਂਝੀ ਕੀਤੀ ਹੈ ਕਿ ਕਿੰਨੇ ਪੁਰਾਣੇ ਸਮੇਂ ਤੋਂ ਆਪਾਂ ਬਾਬੇ ਨਾਨਕ ਦਾ ਵਿਆਹ ਪੁਰਬ ਇਹ ਮਨਾਉਂਦੇ ਆ ਰਹੇ ਹਾਂ ਅੱਜ ਦੇ ਦਿਨ ਵੀ ਉਸ ਬਟਾਲੇ ਦੀ ਪਵਿੱਤਰ ਧਰਤੀ ਤੇ ਇਹ ਦਿਨ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ ਇਸ ਦਿਨ ਦੀਆਂ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਧਰਮ ਹੈ ਇਹ ਕਿਰਤੀਆਂ ਤੇ ਗ੍ਰਿਸਤੀਆਂ ਦਾ ਧਰਮ ਹੈ ਸਾਧ ਸੰਗਤ ਜੀ ਤੇ ਮਹਾਰਾਜ ਬਾਣੀ ਚ ਦੱਸਦੇ ਵੀ ਨੇ ਸੋ ਗਿਰਹੀ ਜੋ ਨਿਗਰੋਹ ਕਰੇ ਕਹਿੰਦੇ ਅਸਲ ਗ੍ਰਿਸਤੀ ਉਹ ਹੈ ਜਿਹੜਾ ਆਪਣੇ ਮਨ ਵਿੱਚ ਮਾੜੇ ਫੁਰਨੇ ਨਾ ਆਉਣ ਦੇਵੇ ਜਪ ਤਪ ਸੰਜਮ ਭੀਖਿਆ ਕਰੇ ਉਹਦੀ ਜ਼ਿੰਦਗੀ ਚ ਜਪ ਹੋਵੇ ਬਾਣੀ ਹੋਵੇ ਤਪ ਦਾ ਮਤਲਬ ਸੇਵਾ ਹੋਵੇ ਤੇ ਸੰਜਮ ਹੋਵੇ ਪੁੰਨ ਦਾਨ ਕਾ ਕਰੇ ਸਰੀਰ ਆਪਣੇ ਸਰੀਰ ਨੂੰ ਪੁੰਨ ਤੇ ਦਾਨ ਵਿੱਚ ਲਾਵੇ ਤੇ ਅੱਗੇ ਕਿਹਾ ਸੋ ਗਿਰਹੀ ਗੰਗਾ ਕਾ ਨੀਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜਾ ਉਹ ਗ੍ਰਿਸਤੀ ਹੋਵੇਗਾ ਨਾ ਜਿਹਦੀ ਜ਼ਿੰਦਗੀ ਚ ਮਾੜੇ ਫੁਰਨੇ ਨਹੀਂ ਆਉਣਗੇ ਜਿਹਦੀ ਜ਼ਿੰਦਗੀ ਚ ਜਪ ਹੋਵੇਗਾ ਤਪ ਹੋਵੇਗਾ ਸੰਜਮ ਹੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੰਗਾ ਦੇ ਨੀਰ ਤੋਂ ਵੀ ਪਵਿੱਤਰ ਹੈ ਇਹ ਗ੍ਰਿਸਤੀਆਂ ਦਾ ਧਰਮ ਤੇ ਕਿਰਤੀਆਂ ਦਾ ਧਰਮ ਤੇ ਗੁਰੂ ਨਾਨਕ ਦੇਵ ਮਹਾਰਾਜ ਆਪ ਗ੍ਰਿਸਤ ਧਰਮ ਦੇ ਵਿੱਚ ਅੱਜ ਦੇ ਦਿਨ 1487 ਈਸਵੀ ਨੂੰ ਸ਼ਾਮਲ ਹੋਏ ਦੁਬਾਰਾ ਫਿਰ ਇਸ ਦਿਨ ਦੀ ਲੱਖ ਲੱਖ ਵਧਾਈ ਤੋਂ ਆਖਰੀ ਇੱਕ ਬੇਨਤੀ ਕਰਕੇ ਸਮਾਪਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਤੇ ਸਾਡੇ ਪ੍ਰਚਾਰਕ ਸਿੰਘ ਦੱਸ ਰਹੇ ਸਨ ਫੇਸਬੁੱਕ ਤੇ ਤੁਸੀਂ ਵਟਸਐਪ ਤੇ ਫੋਟੋਆਂ ਵੀ ਵੇਖ ਸਕਦੇ ਹੋ ਕਿ ਰਸਤੇ ਚ ਜਿੱਥੇ ਜਿੱਥੇ ਵੀ ਨਗਰ ਕੀਰਤਨ ਦਾ ਪੜਾਅ ਹੋ ਰਿਹਾ ਹੈ ਸੰਗਤਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਰਾਤ ਦੇ 12-12 ਵੀ ਵੱਜ ਜਾਂਦੇ ਨੇ ਤੇ ਸੰਗਤਾਂ ਲੈਣ ਬੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦੇ ਦਾਰੇ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਐਸੇ ਦੀਨ ਦਿਆਲ ਪਾਤਸ਼ਾਹ ਦਾ ਤੇ ਇਹ ਦਿਨ ਸਾਨੂੰ ਵੱਧ ਚੜ੍ਹ ਕੇ ਮਨਾਉਣਾ ਚਾਹੀਦਾ ਚੜ੍ਹਦੀ ਕਲਾ ਨਾਲ ਮਨਾਉਣਾ ਚਾਹੀਦਾ ਸਾਧ ਸੰਗਤ ਜੀ ਮਹਾਰਾਜ ਨੇ ਇਸ ਸੰਸਾਰ ਦੇ ਉੱਤੇ ਜਿਹੜਾ ਸਾਕਾ ਵਰਤਾਇਆ ਨਾ ਸਤਿਗੁਰਾਂ ਨੇ ਜਿਹੜੀ ਸ਼ਹੀਦੀ ਦਿੱਤੀ ਉਹ ਜਬਰ ਤੇ ਜ਼ੁਲਮ ਦੇ ਖਿਲਾਫ ਦਿੱਤੀ। ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਦੋਂ ਜੰਜੂ ਲਾਇਆ ਜਾ ਰਿਹਾ ਸੀ, ਜਦੋਂ ਤਿਲਕ ਨੂੰ ਬੋਧੀ ਨੂੰ ਖਤਰਾ ਸੀ ਹਿੰਦੁਸਤਾਨ ਚ, ਜਦੋਂ ਹਿੰਦੀ ਭਾਸ਼ਾ ਨੂੰ ਖਤਰਾ ਸੀ, ਮੰਦਰਾਂ ਨੂੰ ਖਤਰਾ ਸੀ, ਨਾ ਪੂਰੀ ਸ੍ਰਿਸ਼ਟੀ ਚੋਂ ਕੋਈ ਨਹੀਂ ਬੋੜਿਆ। ਜੇ ਪੂਰੀ ਸ੍ਰਿਸ਼ਟੀ ਚੋਂ ਕੋਈ ਆਇਆ ਤੇ ਕਵੀ ਸੈਨਾਪਤ ਕਹਿੰਦੇ ਕੇਵਲ ਤੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਤੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਇਹੋ ਜਿਹਾ ਸਾਕਾ ਵਰਤਾ ਦਿੱਤਾ ਕਿ ਸਾਧ ਸੰਗਤ ਜੀ ਅੱਜ 350 ਸਾਲ ਹੋ ਗਿਆ ਔਰ ਸੰਗਤਾਂ ਚੜ੍ਹਦੀ ਕਲਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਨ ਮਨਾ ਰਹੀਆਂ। ਦਾਸ ਵੀ ਅੱਜ ਤੋਂ ਜਾ ਰਿਹਾ ਇਲਾਹਾਬਾਦ, 1 ਤਰੀਕ ਨੂੰ ਨਗਰ ਕੀਰਤਨ ਹੈ, ਉਥੋਂ ਲੈ ਕੇ ਫਿਰ ਕਾਨਪੁਰ, ਲਖਨਊ, ਗੋਮਤੀਪੁਰ, ਮਹਿੰਗਾਪੁਰ ਔਰ ਇਹ ਤਾਦਕ ਵੱਖ ਵੱਖ ਜਿਹੜੇ ਯੂਪੀ ਦੀ ਧਰਤੀ ਤੇ ਸਥਾਨ ਨੇ, ਨਾਨਕ ਮੱਤਾ ਸਾਹਿਬ, ਗੜ੍ਹ ਮੁਕਤੇਸ਼ਵਰ, ਆਗਰਾ, ਤਕਰੀਬਨ 11 ਤਰੀਕ ਤੱਕ ਇਸ ਨਗਰ ਕੀਰਤਨ ਦੇ ਨਾਲ ਸੇਵਾ ਕਰਨੀ ਹੈ। ਜਿੱਥੇ ਜਿੱਥੇ ਇਹ ਨਗਰ ਕੀਰਤਨ ਆਉਣਾ, ਕਿਉਂਕਿ ਇਹ ਜਿਹੜੀ ਸਾਡੀ ਸਟੇਜ ਹੈ ਮੰਜੀ ਸਾਹਿਬ, ਇਹ ਪੰਥ ਦੀ ਵੱਡੀ ਸਟੇਜ ਹੈ। ਮੈਂ ਯੂਪੀ ਦੀ ਧਰਤੀ ਤੇ ਆ ਜਿਹੜੇ ਹੁਣ ਆਉਣ ਵਾਲੇ 10-12 ਦਿਨ ਨੇ, ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਜ਼ਿੰਦਗੀ ਚ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਦਿਨ ਆਇਆ ਹੈ, ਚੜ੍ਹਦੀ ਕਲਾ ਨਾਲ ਆਪਾਂ ਇਸ ਦਿਨ ਨੂੰ ਮਨਾਈਏ। ਔਰ ਤਕਰੀਬਨ ਜਿਹੜਾ ਸਾਰਾ ਭਾਰਤ ਹੈ ਇਹਦੇ ਕੋਨੇ ਕੋਨੇ ਵਿੱਚ ਇਸ ਨਗਰ ਕੀਰਤਨ ਨੇ ਜਾਣਾ ਹੈ ਤੇ ਨਵੰਬਰ ਦੇ ਮਹੀਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸੰਪੂਰਨਤਾ ਹੋਣੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਮਹਾਨ ਦਿਨਾਂ ਨੂੰ ਚੜ੍ਹਦੀ ਕਲਾ ਦੇ ਨਾਲ ਮਨਾਉਣ ਦਾ ਆਪਾਂ ਯਤਨ ਕਰੀਏ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕੀ ਸੰਗਤ ਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ, ਮਾਣਯੋਗ ਸਿੰਘ ਸਾਹਿਬਾਨ ਜੀ ਦਾ, ਜਿਹੜੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਉਂਦੇ ਨੇ। ਅੱਜ ਦੇ ਪਵਿੱਤਰ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਇਸ ਤੋਂ ਬਾਅਦ ਸਮਾਪਤੀ ਕਰਾਂਗੇ ਜੀ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।